647-219-2580. 647-219-2580.
You are listening to WTOR 770 AM, Youngstown, Toronto.
रेडियो प्रोग्राम जिंदाबाद लेके हाजिर हां। हर संडे नू दुपहरे 1 to 2 इस प्रोग्राम विच गल्लां होणगीयां तुहाडियां, तुहाडे नाल ते तुहाडे विचार, कम्युनिटी दीयां गल्लां, कम्युनिटी दे इश्यूज, तुहाडे इश्यूज, रोज दे इश्यू, जिंदा दिली दीयां गल्लां। मैं हर संडे 1 to 2 लेके आवांगा रेडियो जिंदाबाद।
कुछ चीजां दी राखी करना बन दिया लोड भी हैगी। चंगा एजेंट, बढ़िया सर्विस, द बेस्ट रेट्स, अप टू 80% डिस्काउंट्स ऑन कार इंश्योरेंस, गल की ऑटो, होम, लाइफ, ट्रकिंग, फ्लीट्स एंड नॉन फ्लीट्स, डिसेबिलिटी, ग्रुप बेनिफिट्स, किदा दी भी कवरेज लवो, आर्मर चेते रखो। आर्मर इंश्योरेंस इज पार्टनर्स विद लीडिंग कनेडियन इंश्योरेंस कंपनीज। 24/7 ऑनलाइन कोट्स 2-3 मिनटां विच लवो। आर्मर इंश्योरेंस ब्रोकर्स 905-452-5127-905-452-5157।
रेडियो जिंदाबाद के सारे सुन वालों नूं जी आया। मैं तुहाडा दोस्त ते होस्ट रुपिंदर हेर हर ऐतवार की तरह अज फिर एक ऐसा मुद्दा लैके तुहाडे सामने हाजिर होया है, जो मुद्दे उत्ते बहुत घट गल हुंदी है, वो पंजाबियों नाल ते खास तौर पर सिख भाईचारे नाल जुड़िया होया। और वो मुद्दा है कि पंजाब दे सिख नौजवानों नूं सब तो ज़्यादा खतरा किस चीज़ तो है। जिमें ही ये सवाल सानू कोई पुछदा है जां गल दिमाग च आउंदी है, उहदा जवाब स्ट्रेट एक ही आउंदा है, वह हैगा ड्रग। मगर हो सकदा है हकीकत विच नशे नालों भी ज़्यादा साडे सिख नौजवानां नूं पंजाब च होर किसी चीज़ का खतरा होए। अज इस उत्ते गल करांगे, इस मुद्दे उत्ते गल करांगे कि वह खतरा की है और उहदा कारण की है। अज इत्थे ये भी गल कीती जाएगी कि इलैक्शनस पोलिंग हुई है, अज एक खास अनाउंसमेंट शाम नूं 6 to 7 बजे दे टोरोंटो दे टाइम दे उत्ते होनी है। वो की है? वो कंजरवेटिव पार्टी दे लीडर दी चोण और आने वाले सियासी कैनेडा दे विच हालातां दे बारे की उहदा असर होएगा, उहदे उत्ते गल होएगी। नाल इह वी गल कीती जाएगी कि की जो सिटी दे मेयर ने जां प्रीमियर्स ने की उन्हां नूं इस लीडरशिप की रेस में हिस्सा लेना चाहिए, कि उन्हां नूं इहदे विच आ के किसी खास धड़े की मदद करनी चाहिए है, इहदे फायदे नुकसान और इहदे ते सिरी नूं की असर हुंदा है। जे समय ने इजाजत दित्ती ते नाल इह भी डिस्कस करांगे कि अज कांग्रेस पार्टी ने इंडिया विच एक बहुत वड्डी अनाउंसमेंट की है, वो की है और उहदे बाद कांग्रेस का भविख किवें होएगा। इस तो पहला कि असी अपने मुद्दे वल वधीए, पंजाब दे सिख नौजवानों का सब तो वड्डा थ्रैट उन्हां दे उत्ते की है उहदी बारे गल करिए। असी सुणदे हां पंजाब दे अज दे हालात एक गीत दे द्वारा, और तुसीं साडे नाल लाइव जुड़ सकते हो। स्टूडियो दा नंबर है 416-620-1778, 416-620-1778। जे तुसीं इंटरनेट दे द्वारा किते भी दुनिया के कोने च इस प्रोग्राम नूं लाइव वेखना चाहुंदे हो तो तुसीं www.radiozindabad.com ते जाके तुसीं लाइव प्रोग्राम वेख सकते हो। तुसीं साडे नाल फेसबुक ते लाइव भी जुड़ सकते हो। तुहाडे नाल इसे तरह गलबात हुंदी रहेगी। स्टूडियो दे नंबर 416-620-1778 ते आओ सुणदे हां पंजाब दे हालात और एक गीत की अज दी हकीकत बयान करदा है।
Get ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ, ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ, ਸੁੱਕ ਗਈਆਂ ਜੜ੍ਹਾਂ ਮੁਰਝਾਈਆਂ ਟਾਣੀਆਂ, ਸੁੱਕ ਗਈਆਂ ਜੜ੍ਹਾਂ ਮੁਰਝਾਈਆਂ ਟਾਣੀਆਂ, ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ, ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ, ਹਰ ਪਾਸੇ ਨਸ਼ੇ ਦੀ ਹਨੇਰੀ ਚੁੱਲ ਗਈ, ਹਰ ਪਾਸੇ ਨਸ਼ੇ ਦੀ ਹਨੇਰੀ ਚੁੱਲ ਗਈ, ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ, ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ, ਉਹ ਦੱਸ ਕਿਹੜਾ ਨੱਚੂਗਾ ਖੰਡੇ ਦੀ ਧਾਰ ਤੇ, ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ, ਨੰਗਲੇ ਪੰਜਾਬੀ ਨਸ਼ਿਆਂ ਨੇ ਮਾਰਤੇ, ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ, ਨੰਗਲੇ ਪੰਜਾਬੀ ਨਸ਼ਿਆਂ ਨੇ ਮਾਰਤੇ, ਵੱਡੀਏ ਪੰਜਾਬਣੇ ਤੈਨੂੰ ਅੱਜ ਆਉਂਦੇ ਨੀ ਜਵਾਕ ਸਾਹਮਣੇ, ਕਿੱਥੇ ਫਿਰੇ ਭੁੱਲੀ ਵੱਡੀਏ ਪੰਜਾਬਣੇ ਤੈਨੂੰ ਅੱਜ ਆਉਂਦੇ ਨੀ ਜਵਾਕ ਸਾਹਮਣੇ, ਧੂਏ ਨਾਲ ਛਾਤੀਆਂ ਦਾ ਦੁੱਧ ਸਾੜਦਾ, ਧੂਏ ਨਾਲ ਛਾਤੀਆਂ ਦਾ ਦੁੱਧ ਸਾੜਦਾ, ਜੰਮਣੇ ਤੋਂ ਪਹਿਲਾਂ ਅੱਧਾ ਪੁੱਤ ਮਾਰਦਾ, ਜੰਮਣੇ ਤੋਂ ਪਹਿਲਾਂ ਅੱਧਾ ਪੁੱਤ ਮਾਰਦਾ, ਜੰਮਦੇ ਨੂੰ ਰੋਕਾਂ ਨੇ ਲਿਆ ਹੈ ਘੇਰ ਜੀ, ਬਣੂਗਾ ਸ਼ੇਰ ਜੀ ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ, ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ, ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ, ਸਹਿਰਾ ਬੀਜ ਬੀਜ ਕੇ ਉਗਾਈਆਂ ਫਸਲਾਂ, ਫਸਲਾਂ ਦੀ ਦੈਰ ਨੇ ਗਵਾਈਆਂ ਨਸਲਾਂ, ਸਹਿਰਾ ਬੀਜ ਬੀਜ ਕੇ ਉਗਾਈਆਂ ਫਸਲਾਂ, ਫਸਲਾਂ ਦੀ ਜ਼ਹਿਰ ਨੇ ਗਵਾਈਆਂ ਨਸਲਾਂ, ਗਊਆਂ ਮੱਝਾਂ ਫੁੱਲ ਕੀਤੀਆਂ ਟਰੇਨ ਜੀ, ਟੀਕਿਆਂ ਤੇ ਗਿੱਜ ਗਈਆਂ ਦੁੱਧ ਦੇਣ ਜੀ, ਟੀਕਿਆਂ ਤੇ ਗਿੱਜ ਗਈਆਂ ਦੁੱਧ ਦੇਣ ਜੀ, ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ, ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ, ਪਾਣੀ ਪੀਣ ਜੋਗਾ ਵੀਰਿਆ ਨੀ ਢਾਬਦਾ, ਪਾਣੀ ਪੀਣ ਜੋਗਾ ਵੀਰਿਆ ਨੀ ਢਾਬਦਾ, ਚਿੱਟੇ ਦਾ ਤੂਫਾਨ ਇਹਨਾਂ ਬਾਲਾ ਹੋ ਗਿਆ,
ਦੋਸਤੋ ਪੰਜਾਬ ਦੀਆਂ ਬਹੁਤ ਸਮੱਸਿਆ ਨੇ, ਔਰ ਖਾਸ ਤੌਰ 'ਤੇ ਜੋ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਉਹ ਕਿਸ ਤਰੀਕੇ ਨਾਲ ਤਬਾਹ ਹੋਈ ਜਾ ਰਹੀ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ, ਮਗਰ ਇਸ ਸਾਰੇ ਜੋ ਵੀ ਤਬਾਹੀ ਦੇ ਕਾਰਨ ਨੇ, ਚਾਹੇ ਉਹ ਨਸ਼ੇ ਨੇ, ਚਾਹੇ ਉਹ ਗੰਦਾ ਪਾਣੀ ਪੀਣ ਵਾਲਾ ਪਾਣੀ, ਦਵਾਈਆਂ, ਸਾਰੀਆਂ ਚੀਜ਼ਾਂ ਨਾਲੋਂ ਉੱਤੇ ਜੇ ਅੱਜ ਦੇ ਦਿਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪੰਜਾਬੀ ਨੌਜਵਾਨਾਂ ਨੂੰ ਸਭ ਤੋਂ ਵੱਡਾ ਜੇ ਚੈਲੰਜ ਹੈ ਔਰ ਥਰੈਟ ਹੈ ਉਹ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਉਹ ਹੈਗਾ ਧਰਮ ਪਰਿਵਰਤਨ। ਇਸ ਬਾਰੇ ਗੱਲ ਬਹੁਤ ਘੱਟ ਹੋ ਰਹੀ ਹੈ, ਉਹਦਾ ਕਾਰਨ ਇਹ ਹੈ ਕਿ ਜੋ ਇੰਡੀਅਨ ਕੌਨਸਟੀਟਿਊਸ਼ਨ ਹੈ ਉਹ ਇਸ ਚੀਜ਼ ਨੂੰ ਅਲਾਓ ਨਹੀਂ ਕਰਦਾ ਕਿ ਤੁਸੀਂ ਕਿਸੇ ਵੀ ਧਰਮ ਪ੍ਰਚਾਰ ਦੇ ਅਗੇਂਸਟ ਕੋਈ ਐਕਸ਼ਨ ਲੈ ਸਕੋ, ਮਗਰ ਇਹ ਚੀਜ਼ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਚੀਜ਼ ਦੀ ਸ਼ੁਰੂਆਤ 1991 ਤੋਂ ਲੈ ਕੇ 2001 ਅਤੇ 2001 ਤੋਂ 2011 ਦੇ ਦਹਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਹੋਈ ਹੈ, ਔਰ ਅੱਜ ਹਾਲਾਤ ਇਹ ਆ ਚੁੱਕੇ ਨੇ ਕਿ ਜੇ ਅਸੀਂ 1991 ਦੀ ਗੱਲ ਕਰੀਏ ਅਤੇ 62.95 ਤਕਰੀਬਨ 63% ਆਬਾਦੀ ਪੰਜਾਬ ਦੀ ਜਿਹੜੀ ਸੀਗੀ ਉਹ ਸਿੱਖਾਂ ਦੀ ਸੀ। ਇਹਦਾ ਆਨਸਰ ਬਹੁਤ ਸਾਰੇ ਲੋਕ ਇਹ ਦਿੰਦੇ ਨੇ ਕਿਉਂਕਿ ਇਸ ਵੇਲੇ ਜਿਹੜੀ ਉੱਥੇ ਆਬਾਦੀ ਰਹਿ ਗਈ ਹੈ ਉਹ ਤਕਰੀਬਨ 55% ਹੈ, ਔਰ ਉਹਦਾ ਕਾਰਨ ਬਹੁਤ ਵੱਡਾ ਆ ਕਿ ਬਹੁਤ ਸਾਰੇ ਪੰਜਾਬੀ ਜਿਹੜੇ ਆ ਖਾਸ ਤੌਰ 'ਤੇ ਸਿੱਖ ਭਾਈਚਾਰੇ ਦੇ ਲੋਕ ਉਹ ਦੂਸਰੇ ਦੇਸ਼ਾਂ 'ਚ ਜਾ ਵਸੇ ਨੇ, ਮਗਰ 1% ਉੱਥੇ ਹੋਰ ਵੀ ਹੈ ਔਰ ਉਹ ਧਰਮ ਪਰਿਵਰਤਨ ਕਿੱਥੇ ਕੀਤਾ ਜਾ ਰਿਹਾ ਹੈ ਉਹ ਹੈ ਚਰਚ ਦੇ ਦੁਆਰਾ। ਇਸ ਚੀਜ਼ ਉੱਤੇ ਬਹੁਤ ਵਾਰੀ ਪੰਜਾਬ ਦੇ ਬਹੁਤ ਸਾਰੇ ਸੰਸਥਾਵਾਂ ਨੇ ਜਦੋਂ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਇੰਡੀਅਨ ਪੈਨਲ ਕੋਡ IPC 295A ਦੇ ਅਧੀਨ ਤੁਸੀਂ ਇਹ ਚੀਜ਼ ਜਿਹੜੀ ਆ ਇਹਨੂੰ ਰੋਕ ਨਹੀਂ ਸਕਦੇ, ਕਿਉਂਕਿ ਉੱਥੇ ਕੋਈ ਵੀ ਜਿਹੜਾ ਇੰਡੀਆ ਦਾ ਸਿਟੀਜ਼ਨ ਹੈ ਕੋਈ ਵੀ ਆ ਆਪਣੀ ਮਰਜ਼ੀ ਨਾਲ ਧਰਮ ਚੁਣ ਸਕਦਾ। ਮਗਰ ਕੀ ਇਹ ਆਪਣੀ ਮਰਜ਼ੀ ਨਾਲ ਚੁਣਿਆ ਜਾ ਰਿਹਾ? ਸਵਾਲ ਇਸ ਚੀਜ਼ ਦਾ ਆ, ਸਵਾਲ ਇਸ ਚੀਜ਼ ਦਾ ਆ ਕਿ ਉਹ ਨੌਜਵਾਨ ਜਿਹੜੇ ਆ ਉਹ ਹਰ ਤਬਕੇ ਦੇ ਨੇ। ਸਵਾਲ ਇਹ ਹੈ ਕਿ ਉਹਨਾਂ ਦੀ ਮਜਬੂਰੀ ਹੈ ਕਿ ਉਹ ਸਿੱਖੀ ਛੱਡ ਕੇ ਉਹ ਧਰਮ ਬਦਲਣਾ ਚਾਹੁੰਦੇ ਨੇ, ਕਾਰਨ ਕੀ ਹੈ? ਕਾਰਨ ਦੋਸਤੋ ਸਾਡੀ ਆਪ ਦੀ ਸਿੱਖ ਕਮਿਊਨਿਟੀ ਹੈ, ਸਾਡੀ ਆਪ ਦੀਆਂ ਸਿੱਖ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਕੋਲ ਕਰੋੜਾਂ ਅਰਬਾਂ ਰੁਪਇਆ ਦਾ ਪੈਸਾ ਔਰ ਉਹਨਾਂ ਦੇ ਬਜਟਸ ਨੇ। ਮਗਰ ਕੀ ਉਹ ਜੋ ਇਹ ਨੌਜਵਾਨ ਜਿਨ੍ਹਾਂ ਕਾਰਨਾਂ ਕਰਕੇ ਆਪਣਾ ਧਰਮ ਪਰਿਵਰਤਨ ਕਰ ਰਹੇ ਨੇ, ਕੀ ਉਹਨਾਂ ਕਾਰਨਾਂ ਬਾਰੇ ਉਹ ਜਾਣੂ ਨੇ? ਹਾਂ ਬਿਲਕੁਲ ਜਾਣੂ ਨੇ। ਕੀ ਉਹ ਇਸ ਚੀਜ਼ ਬਾਰੇ ਜਾਣੂ ਨੇ ਕਿ ਉਹਨਾਂ ਦੀਆਂ ਲੋੜਾਂ ਕੀ ਹੈ, ਕਿਹੜੀਆਂ ਉਸ ਖਾਸ ਲੋੜਾਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ ਅੱਜ ਦੇ ਦਿਨ 'ਚ, ਪਿਛਲੇ 10 ਸਾਲਾਂ ਤੋਂ? ਔਰ ਲਗਾਤਾਰ ਉਹ ਨੌਜਵਾਨ ਜਿਹੜੇ ਆ ਉਹ ਧਰਮ ਛੱਡ ਕੇ, ਸਿੱਖੀ ਛੱਡ ਕੇ, ਸਿੱਖੀ ਰੂਪ ਛੱਡ ਕੇ ਉਹ ਆਪਣਾ ਧਰਮ ਬਦਲ ਰਹੇ ਨੇ। ਮਗਰ ਇਹਦੇ ਬਾਰੇ ਨਾ ਪੰਜਾਬ ਸਰਕਾਰ, ਨਾ ਕੋਈ ਹੋਰ ਸਰਕਾਰਾਂ, ਔਰ ਨਾ ਹੀ ਸਿੱਖ ਜਥੇਬੰਦੀਆਂ ਇਸ ਚੀਜ਼ ਬਾਰੇ ਚਿੰਤਤ ਨੇ। ਕਿਉਂ? ਕਿਉਂਕਿ ਜੇ ਇਹਦੀ ਆਵਾਜ਼ ਉਠਾਈ ਜਾਏਗੀ ਤਾਂ ਉਹਨਾਂ ਨੂੰ ਕੁਐਸਚਨ ਕੀਤੇ ਜਾਣਗੇ ਕਿ ਕਿਉਂ ਲੋਕ ਨਸ਼ਿਆਂ ਨਾਲ, ਲੋਨ ਦੇ ਨਾਲ ਕਰਜ਼ੇ ਚੁੱਕ ਚੁੱਕ ਕੇ ਜੋ ਗਰੀਬੀ ਦੀ ਮਾਰ ਥੱਲੇ ਆ ਗਏ ਨੇ, ਉਹਨਾਂ ਕੋਲ ਹੋਰ ਕੋਈ ਕਾਰਨ ਨਹੀਂ ਹੈ। ਜਦੋਂ ਉਹਨਾਂ ਨੂੰ ਕੋਈ ਫ੍ਰੀ ਪੜ੍ਹਾਈ, ਫ੍ਰੀ ਰਾਸ਼ਨ ਪਾਣੀ ਕਿਸੇ ਵੀ ਤਰ੍ਹਾਂ ਦੀ ਇਹੋ ਜਿਹਾ ਲਾਲਚ ਦਿੱਤਾ ਜਾਂਦਾ, ਉਸ ਟਾਈਮ ਪਾਪੀ ਪੇਟ ਦਾ ਸਵਾਲ ਯਾਦ ਰਹਿੰਦਾ ਹੈ। ਔਰ ਉਸ ਟਾਈਮ ਨਾ ਤਾਂ ਕੋਈ ਧਰਮ, ਨਾ ਸਿੱਖੀ, ਨਾ ਕੋਈ ਗੁਰੂ ਦੀਆਂ ਜੋ ਵੀ ਸਿਖਲਾਵਾਂ, ਜੋ ਵੀ ਚੀਜ਼ਾਂ ਸਾਨੂੰ ਦੱਸੀਆਂ ਨੇ ਉਹ ਸਾਰੀਆਂ ਭੁੱਲ ਜਾਂਦੀਆਂ ਨੇ, ਕਿਉਂਕਿ ਇਸ ਵੇਲੇ ਪੰਜਾਬ ਦਾ ਯੂਥ ਗਰੀਬੀ ਦੀ ਮਾਰ ਹੇਠ ਆ, ਨਸ਼ਿਆਂ ਦੀ ਮਾਰ ਹੇਠ ਆ। ਔਰ ਅਫਸੋਸ ਦੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ ਗੌਰਮੈਂਟਾਂ ਦੇ ਖਿਲਾਫ ਨਾਅਰੇ ਜ਼ਰੂਰ ਲਾਉਂਦੀਆਂ ਨੇ, ਮਗਰ ਅਸੀਂ ਕਦੀ ਵੀ ਆਪਣੀਆਂ ਉਹਨਾਂ ਸੰਸਥਾਵਾਂ ਨੂੰ ਜਿੱਥੇ ਅਸੀਂ ਕਰੋੜਾਂ ਰੁਪਇਆਂ ਦੇ ਚੜਾਵੇ ਚੜਾਉਂਦੇ ਹਾਂ, ਅਸੀਂ ਉਹਨਾਂ ਨੂੰ ਸਵਾਲ ਨਹੀਂ ਕਰਦੇ ਔਰ ਉਹਨਾਂ ਨੂੰ ਸਵਾਲ ਕਰਨ ਦੀ ਜ਼ਰੂਰਤ ਨਹੀਂ ਕਰਦੇ, ਕਿਉਂਕਿ ਧਰਮ ਅਤੇ ਰਾਜਨੀਤੀ ਇੰਨੀ ਸਟਰੋਂਗ ਹੋ ਗਈਆਂ ਨੇ, ਇੰਨੀਆਂ ਤਾਕਤਵਰ ਬਣ ਗਈਆਂ ਨੇ ਕਿ ਕੋਈ ਵੀ ਅੱਜ ਤੱਕ ਇਸ ਚੀਜ਼ ਦੀ ਜ਼ਰੂਰਤ ਨਹੀਂ ਕਰ ਸਕਿਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਜਿਹੜੇ ਇੰਨੀਆਂ ਸੰਸਥਾਵਾਂ ਨੇ, ਇੰਨਾ ਚੜਾਵਾ ਜਿਹੜਾ ਗੁਰਦੁਆਰਿਆਂ ਚੜ੍ਹਦਾ ਆ ਉਹ ਇੰਨਾ ਜ਼ਿਆਦਾ ਆ ਕਿ ਸ਼ਾਇਦ ਪੂਰੇ ਸਿੱਖ ਕੌਮ ਦੇ ਬੱਚੇ ਜਿਹੜੇ ਉੱਥੇ ਨੌਜਵਾਨ ਬੱਚੇ ਆ ਉਹਨਾਂ ਨੂੰ ਯੂਨੀਵਰਸਿਟੀ ਡਿਗਰੀ ਪੜ੍ਹਾਈ ਜਾ ਸਕੇ, ਉਹਨਾਂ ਨੂੰ ਡੀਡਕਸ਼ਨ ਸੈਂਟਰ 'ਚ ਜਾਣ ਦੀ, ਉਹਨਾਂ ਦਾ ਖਰਚਾ ਚੁੱਕ ਕੇ ਉਹਨਾਂ ਨੂੰ ਤੰਦਰੁਸਤੀ ਵਾਲੇ ਪਾਸੇ ਔਰ ਚੰਗੇ ਪਾਸੇ ਲਾਇਆ ਜਾ ਸਕੇ। ਮਗਰ ਇਸ਼ੂ ਕੀ ਹੈ? ਇਸ਼ੂ ਹੈਗਾ ਆਪਣਾ ਸਵਾਰਥ। ਗੌਰਮੈਂਟ ਇੰਡੀਅਨ ਕੌਨਸਟੀਟਿਊਸ਼ਨ ਦੇ ਥੱਲੇ ਬੰਨ੍ਹੀ ਹੋਈ ਹੈ ਔਰ ਉਹ ਇੱਕ ਰਾਈਟ ਵੀ ਹੈ, ਫਰੀਡਮ ਆਫ ਫੋਲੋਇੰਗ ਐਨੀ ਰਿਲੀਜਨ, ਔਰ ਹੋਣਾ ਵੀ ਚਾਹੀਦਾ। ਮਗਰ ਇਹ ਕੋਈ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਨਹੀਂ ਹੋ ਰਿਹਾ। ਜੋ ਪਰਸੈਂਟੇਜਿਸ ਵੱਧ ਰਹੀਆਂ ਨੇ ਉਹ ਉਹਨਾਂ ਧਰਮਾਂ ਦੀਆਂ ਨੇ ਜਿੱਥੇ ਫ੍ਰੀ ਲਾਲਚ ਦਿੱਤਾ ਜਾ ਰਿਹਾ। ਇਹ ਚੀਜ਼ ਪਹਿਲਾਂ ਮੱਧਿਆ ਪ੍ਰਦੇਸ਼ 'ਚ ਹੁੰਦੀ ਸੀ, ਝਾਰਖੰਡ 'ਚ ਹੁੰਦੀ ਸੀਗੀ, ਨੌਰਥ ਈਸਟ 'ਚ ਹੁੰਦੀ ਸੀਗੀ, ਕਿਉਂਕਿ ਉੱਥੇ ਗਰੀਬੀ ਸੀ ਔਰ ਉੱਥੇ ਧਰਤੀ ਇੰਨੀ ਉਪਜਾਊ ਨਹੀਂ ਸੀ, ਲੋਕ ਇੰਨੇ ਪੜ੍ਹੇ ਲਿਖੇ ਨਹੀਂ ਸੀਗੇ, ਇੰਨੇ ਐਡਵਾਂਸ ਨਹੀਂ ਸੀਗੇ ਕਿ ਉਹ ਇਹਨਾਂ ਚਾਲਾਂ ਨੂੰ ਸਮਝ ਸਕਣ। ਮਗਰ ਅਫਸੋਸ ਇਹ ਹੈ ਕਿ ਇੱਕ ਪੜ੍ਹੀ ਲਿਖੀ ਕੌਮ, ਇੱਕ ਨੰਬਰ ਵਨ ਸਟੇਟ ਜਿਹੜੀ ਪੰਜਾਬ, ਜਿੱਥੇ ਸਭ ਤੋਂ ਜ਼ਿਆਦਾ ਖੁਸ਼ਹਾਲੀ ਔਰ ਸਭ ਤੋਂ ਜ਼ਿਆਦਾ ਫੌਜ ਦੇ ਵਿੱਚ ਜਾਣ ਵਾਲੇ ਲੋਕ, ਤੰਦਰੁਸਤੀਆਂ, ਗੇਮਾਂ, ਕੁਸ਼ਤੀਆਂ, ਪਹਿਲਵਾਨੀਆਂ, ਕਬੱਡੀ, ਇਹਨਾਂ ਚੀਜ਼ਾਂ ਨਾਲ ਮਾਣ ਰੱਖਣ ਵਾਲੇ ਲੋਕ ਅੱਜ ਜਿਹੜੇ ਆ ਉਹ ਨਸ਼ੇ ਨਾਲ ਤਬਾਹ ਕੀਤੇ ਗਏ ਆ। ਔਰ ਉਹਨਾਂ ਨਸ਼ਿਆਂ ਕਰਕੇ ਕਿਸਾਨ ਦੀ ਖੇਤੀ ਦੀ ਕੀਮਤ ਜਿਹੜੀ ਆ ਉਹਨੂੰ ਮਿਲ ਨਹੀਂ ਰਹੀ। ਸੋ ਗਰੀਬੀ, ਨਸ਼ੇ, ਇਹ ਉਹਨਾਂ ਨੌਜਵਾਨਾਂ ਨੂੰ ਉਸ ਹਾਲਤ ਤੱਕ ਪਹੁੰਚਾਇਆ ਜਾ ਰਿਹਾ ਕਿ ਜਿੱਥੇ ਉਹਨਾਂ ਕੋਈ ਚਾਰਾ ਨਹੀਂ ਮਗਰ ਰੋਟੀ ਔਰ ਕਿਸੇ ਥੋੜ੍ਹੇ ਜਿਹੇ ਲਾਲਚ ਪਿੱਛੇ ਉਹਨਾਂ ਨੂੰ ਧਰਮ ਪਰਿਵਰਤਨ ਕਰਾਇਆ ਜਾ ਰਿਹਾ। ਅਸੀਂ ਸਾਰੇ ਬਹੁਤ ਵਧੀਆ ਆਰਾਮ ਨਾਲ ਆਪਣੇ ਆਪਣੇ ਘਰਾਂ 'ਚ ਬੈਠੇ ਹਾਂ, ਦੇਸ਼ਾਂ ਪ੍ਰਦੇਸ਼ਾਂ 'ਚ ਵਸੇ ਹੋਏ ਹਾਂ, ਮਗਰ ਕੀ ਅਸੀਂ ਐਜ਼ ਸਿੱਖ ਇਸ ਚੀਜ਼ ਬਾਰੇ ਸੋਚ ਰਹੇ ਹਾਂ? ਨਹੀਂ ਕਿ ਅਸੀਂ ਐਜ਼ ਕਮਿਊਨਿਟੀ ਐਜ਼ ਪੰਜਾਬੀ ਅਸੀਂ ਇਸ ਚੀਜ਼ ਬਾਰੇ ਸੋਚ ਰਹੇ ਹਾਂ ਨਹੀਂ ਅਸੀਂ ਵਾਪਸ ਗੁਲਾਮ ਬਣਾਏ ਜਾ ਰਹੇ ਹਾਂ ਵਾਪਸ ਗੁਲਾਮੀ ਵੱਲ ਚੱਲੀ ਜਾ ਰਹੇ ਹਾਂ ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਨੇ ਔਰਗਨਾਈਜੇਸ਼ਨ ਨੇ ਜੋ ਸਾਨੂੰ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਸਾਨੂੰ ਗੁਲਾਮ ਬਣਾ ਰਹੀਆਂ ਨੇ ਔਰ ਅਸੀਂ ਗੁਲਾਮ ਬਣੀ ਜਾ ਰਹੇ ਹਾਂ ਕਦੋਂ ਅਸੀਂ ਆਪ ਜਾਗਾਂਗੇ ਕਦੋਂ ਅਸੀਂ ਇਸ ਚੀਜ਼ ਦੀ ਆਵਾਜ਼ ਉਠਾਵਾਂਗੇ ਜਦੋਂ ਕਿ ਇਹ ਚੀਜ਼ ਦਾ ਚੈਲੰਜ ਹੋਏਗਾ ਕਿ ਸਾਡੀ ਸਿੱਖੀ ਸਾਡੇ ਸਿੱਖ ਨੌਜਵਾਨ ਧਰਮ ਨਾ ਛੱਡਣ ਬਹੁਤ ਮਿਹਨਤ ਕਰਕੇ ਸਾਡੇ ਗੁਰੂਆਂ ਨੇ ਸ਼ਹੀਦੀਆਂ ਦੇ ਕੇ ਇੱਕ ਕੌਮ ਦੀ ਸਾਜਨਾ ਕੀਤੀ ਹੈ ਔਰ ਸਾਨੂੰ ਇਸ ਚੀਜ਼ ਬਾਰੇ ਹੈਰਾਨੀ ਨਹੀਂ ਹੁੰਦੀ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ 62% 63% ਤਾਂ ਅਸੀਂ 1991 ਸੀਗੀ ਹਰ ਰਿਲੀਜਨ ਹਰ ਕਮਿਊਨਿਟੀ ਜਿਹੜੀ ਆ ਉਹ ਅੱਗੇ ਵਧੀ ਆ ਪਰਸੈਂਟੇਜ ਵਿੱਚ ਔਰ ਅਸੀਂ 62% ਤੋਂ 55% 'ਤੇ ਆ ਗਏ ਹਾਂ 7% ਸਾਡੀ ਆਬਾਦੀ ਘੱਟ ਚੁੱਕੀ ਆ ਔਰ ਇਹ ਸਾਰੀ ਦੋਸਤੋ ਇਮੀਗ੍ਰੇਸ਼ਨ ਨਹੀਂ ਹੈ ਇਹ ਇੱਕ ਆਨਸਰ ਦਿੱਤਾ ਜਾਂਦਾ ਆ ਤਾਂ ਕਿ ਅਸੀਂ ਉਹਨਾਂ ਫੈਕਟਸ ਉਹਨਾਂ ਫਿਗਰਸ ਦੇ ਬਾਰੇ ਨਾ ਸਵਾਲ ਕਰ ਸਕੀਏ ਇਹਨਾਂ ਚੀਜ਼ਾਂ ਬਾਰੇ ਨਾ ਪੁੱਛ ਸਕੀਏ ਖਾਸ ਤੌਰ 'ਤੇ ਸਾਡਾ ਜਿਹੜਾ ਭਾਈਚਾਰਾ ਜਲੰਧਰ ਦੁਆਬੇ ਏਰੀਏ ਦਾ ਹੈ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਉੱਥੇ ਕਿੰਨੀ ਗਿਣਤੀ 'ਚ ਜਿਹੜੇ ਆ ਚਰਚ ਬਣਾਉਣੇ ਮਸਜਿਦ ਬਣਾਉਣੀ ਕੋਈ ਬੁਰੀ ਚੀਜ਼ ਨਹੀਂ ਹੈ ਮਗਰ ਉਹ ਇੱਕ ਟਾਰਗੇਟਿਡ ਅਪਰੋਚ ਹੈ ਸਿੱਖੀ ਔਰ ਸਿੱਖ ਨੌਜਵਾਨਾਂ ਦੇ ਉੱਤੇ ਕਿਉਂ ਉਹ ਗਰੀਬ ਨੇ ਅੱਜ ਉਹ ਨਸ਼ੇ ਦੀ ਮਾਰ ਹੇਠ ਨੇ ਅੱਜ ਉਹਨਾਂ ਦੇ ਹਾਲਾਤ ਇਹੋ ਜਿਹੇ ਪੈਦਾ ਕਰ ਦਿੱਤੇ ਗਏ ਆ ਕਿ ਉਹਨਾਂ ਕੋਲ ਰੋਟੀ ਖਾਣ ਨੂੰ ਨਹੀਂ ਹੈਗੀ ਉਹਨਾਂ ਦੇ ਬਜ਼ੁਰਗ ਕਰਜ਼ੇ ਥੱਲੇ ਨੇ ਜ਼ਮੀਨਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਡਿੱਗ ਚੁੱਕੀਆਂ ਨੇ ਔਰ ਇੰਨੀ ਐਕਸਪਲੋਇਟੇਸ਼ਨ ਜਿਹੜੀ ਆ ਉਹਨੂੰ ਉਹਦੇ 'ਚੋਂ ਬਚਣ ਦਾ ਉਹਨਾਂ ਕੋਈ ਹੋਰ ਜ਼ਰੀਆ ਨਹੀਂ ਸਿਰਫ ਇੱਕ ਹੀ ਜ਼ਰੀਆ ਆ ਕਿ ਉਹ ਉਸ ਪੈਸੇ ਵੱਲ ਦੌੜਨ ਜੋ ਉਹਨਾਂ ਨੂੰ ਲਾਲਚ ਲਈ ਦਿੱਤਾ ਜਾਂਦਾ ਆ ਔਰ ਆਪਣਾ ਧਰਮ ਛੱਡ ਕੇ ਉਹ ਕੋਈ ਹੋਰ ਧਰਮ ਜਿਹੜਾ ਆ ਉਹਨੂੰ ਅਪਣਾਉਣ ਜਿੱਥੇ ਉਹਨਾਂ ਨੂੰ ਫਰੀ ਦੀਆਂ ਚੀਜ਼ਾਂ ਮਿਲਦੀਆਂ ਨੇ ਦੋਸਤੋ ਇਹ ਮੇਰਾ ਮੁੱਦਾ ਅੱਜ ਸਿਰਫ ਜਾਣਕਾਰੀ ਦੇਣ ਲਈ ਹੈ ਸਾਰਿਆਂ ਨੂੰ ਇਹ ਸੋਚਣ ਨੂੰ ਮਜਬੂਰ ਕਰਨ ਲਈ ਹੈ ਕਿ ਕੀ ਅਸੀਂ ਐਜ਼ ਸਿੱਖ ਕਮਿਊਨਿਟੀ ਕਦੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਸੰਸਥਾਵਾਂ ਜਿਹੜੀਆਂ ਅੱਜ ਸਾਡੇ ਠੇਕੇਦਾਰ ਬਣ ਕੇ ਬੈਠੀਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਕਦੀ ਸਵਾਲ ਕੀਤੇ ਹੈ ਅਸੀਂ ਉਹ ਸਵਾਲ ਨਹੀਂ ਕੀਤੇ ਕੀ ਅਸੀਂ ਇੰਨੀ ਜ਼ਰੂਰਤ ਵਿਖਾਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਦੀ ਅਸੀਂ ਉਹਨਾਂ ਦਾ ਬਜਟ ਪਬਲਿਕਲੀ ਕੀਤਾ ਹੋਏ ਨਹੀਂ ਕੀਤਾ ਕਰੋੜਾਂ ਰੁਪਇਆ ਇੱਕ ਸਰਕਾਰ ਜਿੰਨਾ ਬਜਟ ਇੱਕ ਗੁਰਦੁਆਰਿਆਂ ਦੀਆਂ ਸੰਸਥਾਵਾਂ ਉੱਥੇ ਲੈ ਕੇ ਬੈਠੀਆਂ ਹੋਈਆਂ ਨੇ ਔਰ ਅਗਰ ਉਹ ਕੇਵਲ ਫਰੀ ਐਜੂਕੇਸ਼ਨ ਔਰ ਇੱਕ ਟਾਈਮ ਦਾ ਰੋਟੀ ਇੱਕ ਟਾਈਮ ਦਾ ਰਾਸ਼ਨ ਵੀ ਅਗਰ ਇਹਨਾਂ ਗਰੀਬ ਲੋਕਾਂ ਨੂੰ ਪ੍ਰੋਵਾਈਡ ਕਰ ਦੇਣ ਇਹ ਲੋਕ ਇਹ ਜਿਹੜੇ ਸਾਡੇ ਨੌਜਵਾਨ ਅੱਜ ਨਸ਼ਿਆਂ ਨਾਲ ਮਰ ਰਹੇ ਨੇ ਔਰ ਧਰਮ ਪਰਿਵਰਤਨ ਕਰ ਰਹੇ ਨੇ ਇਹ ਰੁਕ ਸਕਦੇ ਆ ਮਗਰ ਸਵਾਲ ਹੈ ਕਿ ਹੂ ਇਜ਼ ਗੋਇੰਗ ਟੂ ਬੈਲ ਦ ਕੈਟ ਕਿਸੇ ਨੇ ਗੱਲ 'ਚ ਘੈਂਟੀ ਨਹੀਂ ਪਾਉਣੀ ਇਸ ਮੁੱਦੇ ਨੂੰ ਚੁੱਕਣ ਦਾ ਸਿਰਫ ਇੱਕ ਹੀ ਚੀਜ਼ ਇੱਕ ਹੀ ਕਾਰਨ ਸੀ ਕਿ ਹੋ ਸਕਦਾ ਅਸੀਂ ਇਹ ਸੋਚ ਵਿਚਾਰ ਸਾਡੀ ਨਵੀਂ ਪੀੜ੍ਹੀ ਜਿਹੜੀ ਆ ਜੋ ਇੱਕ ਰੈਵੋਲਿਊਸ਼ਨਰੀ ਸੋਚ ਰੱਖਦੀ ਆ ਉਹ ਇਹਨੂੰ ਸੁਣੇ ਉਹ ਇਹਨੂੰ ਉਹਦੇ 'ਤੇ ਗੌਰ ਕਰੇ ਔਰ ਉਹਨਾਂ ਤਾਕਤਾਂ ਦੀ ਚਲਾਕੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੇ ਜਿਨ੍ਹਾਂ ਨੇ 1947 ਸਾਨੂੰ ਛੱਡ ਤਾਂ ਦਿੱਤਾ ਮਗਰ ਉਹ ਅੱਜ ਵੀ ਬਹੁਤ ਸਾਰੇ ਹੋਰ ਤਰੀਕਿਆਂ ਨਾਲ ਸਾਨੂੰ ਜਿਹੜੀ ਆ ਸਾਡੀ ਕੌਮ ਨੂੰ ਗੁਲਾਮ ਬਣਾਉਣ ਦੇ ਵਿੱਚ ਕੋਸ਼ਿਸ਼ਾਂ ਪੂਰੀਆਂ ਜਾਰੀ ਨੇ ਉਹਨਾਂ ਚੀਜ਼ਾਂ ਨੂੰ ਤੁਸੀਂ ਯਾਦ ਰੱਖੋ ਉਹਨਾਂ ਚੀਜ਼ਾਂ ਨੂੰ ਵੇਖੋ ਔਰ ਆਪਣੇ ਜਿਹੜੇ ਨੁਮਾਇੰਦੇ ਨੇ ਉੱਥੇ ਜਿਹੜੇ ਧਰਮ ਦੇ ਸਾਡੇ ਵਪਾਰੀ ਧਰਮ ਦੇ ਸਾਡੇ ਠੇਕੇਦਾਰ ਵੱਡੇ ਵੱਡੇ ਸਾਡੇ ਕਹਿਣ ਵਾਲੇ ਲੀਡਰ ਉਹਨਾਂ ਨੂੰ ਸਵਾਲ ਕੀਤੇ ਜਾਣ ਕਿ ਕੀ ਉਹ ਸਾਡੇ ਨਾਲ ਸਾਡੀ ਕੌਮ ਨਾਲ ਜਸਟਿਸ ਕਰ ਰਹੇ ਨੇ ਕੀ ਉਹ ਜਿਹੜੀਆਂ ਸ਼ਹੀਦੀਆਂ ਦੇ ਕੇ ਅਸੀਂ ਇਹ ਕੌਮ ਜਿਹੜੀ ਆ ਖੜੀ ਕੀਤੀ ਹੈ ਕਿ ਉਹਨੂੰ ਵਾਪਸ ਉਸੇ ਗੁਲਾਮੀ 'ਚ ਔਰ ਉਸੇ ਤਰ੍ਹਾਂ ਸਾਡੀ ਪਰਸੈਂਟੇਜ ਜਿਹੜੀ 62% ਤੋਂ 55% ਕਰਨ ਵਾਲੇ ਲੋਕ ਉਹਨਾਂ ਨੂੰ ਕੁਐਸਚਨ ਕੀਤਾ ਜਾ ਸਕੇ ਤੁਸੀਂ ਸਟੂਡੀਓ ਦੇ ਵਿੱਚ ਮੇਰੇ ਨਾਲ ਲਾਈਵ ਜੁੜ ਸਕਦੇ ਹੋ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਸਟੂਡੀਓ ਦਾ ਨੰਬਰ ਹੈ 416-620-1778 416-620-1778 0841 ਤੁਸੀਂ ਰੇਡੀਓ ਜ਼ਿੰਦਾਬਾਦ 'ਤੇ ਔਨ ਏਅਰ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹਾਂਜੀ 0841 ਕਾਲਰ ਤੁਸੀਂ ਔਨ ਦਾ ਏਅਰ ਹੋ ਜੀ
ਪੰਜਾਬ ਬਰਬਾਦ ਕਰਤਾ ਸਿੱਖੀ ਨੇ ਪੰਜਾਬ ਬਰਬਾਦ ਕਰਤਾ ਸਿੱਖੀ ਮੈਂ ਖਤਮ ਕਰਤਾ ਪੰਜਾਬ।
ਤੁਹਾਡੀ ਤੁਹਾਡੀ ਸ਼ਾਇਦ ਆਵਾਜ਼ ਜਿਹੜੀ ਆ ਬਹੁਤ ਘੱਟ ਆ ਰਹੀ ਹੈ, ਤੁਸੀਂ ਜੇ ਹੋ ਸਕਦਾ ਤਾਂ ਤੁਸੀਂ ਡਿਸਕਨੈਕਟ ਕਰਕੇ ਅਤੇ ਤੁਸੀਂ ਦੁਬਾਰਾ ਕਾਲ ਕਰ ਲਓ। ਸਟੂਡੀਓ ਦਾ ਨੰਬਰ ਹੈਗਾ 416-620-1778। ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ ਆ ਦੋਸਤੋ। ਸਵਾਲ ਇਸੇ ਤਰ੍ਹਾਂ ਜਾਰੀ ਰਹਿਣਗੇ, ਮਗਰ ਸਾਨੂੰ ਇਸ ਵੇਲੇ ਲੋੜ ਆ ਆਪਣੀ ਆਵਾਜ਼ ਚੁੱਕਣ ਦੀ, ਸਾਨੂੰ ਲੋੜ ਆ ਇਹ ਚੀਜ਼ਾਂ ਬਾਰੇ ਗੌਰ ਕਰਨ ਦੀ ਕਿ ਸਾਡੇ ਨਾਲ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਨਾਲ ਕੀ ਹੋ ਰਿਹਾ ਔਰ ਕਿਉਂ ਅਸੀਂ ਸਾਡੇ ਨੌਜਵਾਨ ਜਿਹੜੇ ਆ ਅੱਜ ਉਹ ਆਪਣਾ ਧਰਮ ਛੱਡ ਕੇ ਦੂਸਰੇ ਧਰਮ ਵੱਲ ਜਾ ਰਹੇ ਨੇ। ਧਰਮ ਕੋਈ ਵੀ ਅਪਣਾਇਆ ਜਾ ਸਕਦਾ ਆ, ਮਗਰ ਜੇ ਉਹਦੀ ਕਨਵਰਸ਼ਨ ਮਜਬੂਰੀ ਹੈ, ਉਹਦੀ ਅਗਰ ਬਦਲਣ ਦਾ ਰੀਜ਼ਨ ਇੱਕ ਮਜਬੂਰੀ ਹੈ, ਗਰੀਬੀ ਹੈ, ਔਰ ਇਸ ਕਰਕੇ ਆ ਕਿਉਂਕਿ ਅਸੀਂ ਕਿਤੇ ਨਾ ਕਿਤੇ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਫੇਲ ਹੋ ਰਹੀਆਂ ਨੇ ਕਿਤੇ ਨਾ ਕਿਤੇ, ਉਹ ਲੋਕਾਂ ਨੂੰ ਆਪਣੇ ਜੋ ਵੀ ਰੁਜ਼ਗਾਰ ਜੋ ਵੀ ਉਹਨਾਂ ਦੀ ਸਪੋਰਟ ਕਰਨ ਵਿੱਚ, ਉਦੋਂ ਸਾਨੂੰ ਜ਼ਰੂਰ ਇਹ ਸਵਾਲ ਕਰਨੇ ਚਾਹੀਦੇ ਆ। ਅਦਰਵਾਈਜ਼ ਸਾਡੀ ਜਿਹੜੀ ਪਰਸੈਂਟੇਜ ਆ ਉਹ ਘੱਟਦੀ ਜਾਏਗੀ। ਅਸੀਂ ਬੇਸ਼ੱਕ ਬਾਹਰਲੇ ਦੇਸ਼ਾਂ ਜਾ ਕੇ ਆਪਣਾ ਪਰਿਵਾਰ ਆਪਣੀ ਰੋਟੀ ਜ਼ਰੂਰ ਚਲਾ ਲਾਂਗੇ, ਮਗਰ ਜਦੋਂ ਕਦੀ ਅੱਜ ਤੋਂ 10 ਸਾਲ ਬਾਅਦ 20 ਸਾਲ ਬਾਅਦ ਸਾਡੀ ਪਰਸੈਂਟੇਜ ਹੋਰ ਘਟੀ ਔਰ ਸਾਡੇ ਨੌਜਵਾਨਾਂ ਨੇ ਸਾਨੂੰ ਇਹ ਸਵਾਲ ਕੀਤਾ, ਉਦੋਂ ਸ਼ਾਇਦ ਅਸੀਂ ਇਸ ਚੀਜ਼ ਦਾ ਪਛਤਾਵਾ ਕਰੀਏ। ਹਮੇਸ਼ਾ ਹੀ ਆਪਣਾ ਆਪਣਾ ਸਵਾਰਥ, ਆਪਣੇ ਆਪਣੇ ਸਵਾਰਥ ਦੇ ਚੱਕਰ ਦੇ ਵਿੱਚ ਕੌਮਾਂ ਬਰਬਾਦ ਹੁੰਦੀਆਂ ਰਹੀਆਂ ਨੇ, ਕਲਚਰ ਬਰਬਾਦ ਹੁੰਦੀ ਰਹੀ ਹੈ। ਇਸ ਕਰਕੇ ਅੱਜ ਇਸ ਚੀਜ਼ ਦਾ ਮੁੱਦਾ ਹੈ ਕਿ ਕੀ ਸਾਡਾ ਪੰਜਾਬੀ ਸਿੱਖ ਨੌਜਵਾਨ ਕਿੰਨਾ ਹਾਲਾਤਾਂ ਵਿੱਚ ਪਹੁੰਚਾਇਆ ਗਿਆ ਔਰ ਉਹਨਾਂ ਹਾਲਾਤਾਂ ਕਰਕੇ ਉਹ ਕਿਉਂ ਆਪਣਾ ਧਰਮ ਛੱਡਣ ਨੂੰ ਮਜਬੂਰ ਹੈ। ਅੱਜ ਇਸ ਮੁੱਦੇ ਉੱਤੇ ਗੱਲ ਹੋ ਰਹੀ ਹੈ। ਤੁਸੀਂ ਸਾਨੂੰ ਕਾਲ ਕਰਕੇ ਆਪਣੇ ਵਿਚਾਰ ਵੀ ਦੇ ਸਕਦੇ ਹੋ, ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਫੇਸਬੁੱਕ 'ਤੇ ਕਮੈਂਟ ਰਾਹੀਂ ਵੀ ਦੇ ਸਕਦੇ ਹੋ ਔਰ ਇਸ ਚੀਜ਼ ਦੀ ਉਮੀਦ ਕੀਤੀ ਜਾਏਗੀ ਕਿ ਜੇ ਸਾਡੇ ਰੈਵੋਲਿਊਸ਼ਨਰੀ ਨੌਜਵਾਨ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋਣ, ਉਹ ਆਪਣੀ ਸੋਚ ਜਿਹੜੀ ਆ ਅੱਜ ਤੋਂ ਇਸ ਚੀਜ਼ ਬਾਰੇ ਲਾਉਣ ਕਿ ਕੀ ਅਸੀਂ ਇਸੇ ਤਰ੍ਹਾਂ ਅੱਖਾਂ ਮੀਟ ਕੇ ਆਵਾਜ਼ ਬੰਦ ਕਰਕੇ ਆਪਣੇ ਧਰਮ ਦੇ ਠੇਕੇਦਾਰਾਂ ਨੂੰ, ਆਪਣੇ ਨੌਜਵਾਨਾਂ ਨੂੰ ਇਸੇ ਤਰ੍ਹਾਂ ਤਬਾਹ ਹੁੰਦੇ ਵੇਖੀ ਜਾਵਾਂਗੇ, ਜਾਂ ਅਸੀਂ ਕੁਛ ਨਾ ਕੁਛ ਆਪਣੇ ਲਈ, ਆਪਣੇ ਆਉਣ ਵਾਲੀ ਪੀੜ੍ਹੀ ਲਈ ਔਰ ਆਪਣੇ ਪੰਜਾਬ ਲਈ ਅਸੀਂ ਕੋਈ ਕਦਮ ਚੁੱਕਾਂਗੇ। ਸਾਡੇ ਨਾਲ ਕਾਲਰ ਜਿਹੜੇ ਆ ਹੋਰ ਵੀ ਜੁੜ ਚੁੱਕੇ ਆ। ਜਗਰੂਪ ਜੀ ਤੁਸੀਂ ਆਉਣ ਦਾ ਯਾਰ ਹੋ, ਤੁਸੀਂ ਰੇਡੀਓ ਜ਼ਿੰਦਾਬਾਦ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੁਹਾਡੇ ਆਪਣੇ ਵਿਚਾਰ ਇਸ ਮੁੱਦੇ 'ਤੇ ਪਲੀਜ਼ ਦਿਓ।
ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂ ਬਾਈ ਜੀ, ਯਾਰ ਮੈਂ ਤੁਹਾਡਾ ਪ੍ਰੋਗਰਾਮ ਪਹਿਲੇ ਦਿਨ ਸੁਣ ਰਿਹਾ, ਮੈਨੂੰ ਨਹੀਂ ਪਤਾ ਹੈਗਾ, ਮੈਂ ਪਹਿਲਾਂ ਨਹੀਂ ਕਿਹਾ ਸੁਣਿਆ, ਸੋਰੀ। ਅਤੇ ਪਰ ਯਾਰ ਤੁਹਾਡੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਿਆ। ਸਾਨੂੰ ਨਾ ਇਹਨਾਂ ਵਿਚਾਰਾਂ ਦੀ ਲੋੜ ਆ, ਨਿਧੜਕ ਹੋ ਕੇ ਅਸੀਂ ਕਹਿ ਸਕੀਏ ਵੀ ਅਸੀਂ ਖਾਤਮੇ ਵੱਲ ਵੱਧ ਰਹੇ ਹਾਂ। ਤੁਸੀਂ ਬਹੁਤ ਵਧੀਆ ਗੱਲ ਕੀਤੀ ਆ, ਜਿਹੜੇ ਸਾਡੇ ਲੋਕ ਇੱਥੇ ਕਹਿ ਦਿੰਦੇ ਨਾ ਆ ਕੇ ਨਹੀਂ ਜੀ ਦੂਜੇ ਧਰਮਾਂ ਦੇ ਵਿਰੁੱਧ ਬੋਲਣਾ, ਕਿਸੇ ਦੇ ਵਿਰੁੱਧ ਬੋਲਣਾ ਮਾੜੀ ਗੱਲ ਆ, ਜੇ ਕੋਈ ਮਾੜਾ ਸਾਡੇ ਨਾਲ ਕਰ ਰਿਹਾ ਤਾਂ ਸਾਨੂੰ ਉੱਥੇ ਬੋਲਣਾ ਹੀ ਪਊਗਾ ਵੀ ਸਾਨੂੰ ਕਨਵਰਟ ਕਰ ਰਿਹਾ, ਲਾਲਚ ਦੇ ਕੇ ਕਨਵਰਟ ਕਰ ਰਿਹਾ, ਜਾਂ ਸਾਡੇ ਗੁਰਦੁਆਰੇ ਆਪ ਜਿਹੜਾ ਸਹੀ ਕੰਮਾਂ ਤੋਂ ਪਿੱਛੇ ਮੁੜ ਰਹੇ ਆ ਵੀ ਲੋਕਾਂ ਨੂੰ ਸਿਰਫ ਆਪਣਾ ਪੇਟ ਪਾਲ ਰਿਹਾ ਜਾਂ ਕਿਸੇ ਪਾਰਟੀ ਮਗਰ ਚੱਲ ਰਹੇ ਆ। ਤੇ ਬਾਈ ਜੀ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ, ਪਹਿਲਾਂ ਵੀ ਇਹਨਾਂ ਗੱਲਾਂ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਿਹਾ ਤੇ ਗਾਂਹ ਵੀ ਦੇਵਾਂਗੇ। ਤੁਹਾਡਾ ਵੀ ਧੰਨਵਾਦ ਵੀਰੇ ਵੀ ਅਸੀਂ ਖਾਤਮੇ ਵੱਲ ਵੱਧ ਰਹੇ ਹਾਂ, ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੁਛ ਦੱਸਣਾ ਪਊਗਾ, ਤੁਹਾਡੇ ਵਾਂਗ ਨਿਧੜਕ ਹੋ ਕੇ ਦੱਸਣਾ ਪਊਗਾ। ਧੰਨਵਾਦ ਬਾਈ ਜੀ, ਬਹੁਤ ਬਹੁਤ
ਥੈਂਕ ਯੂ। ਜਗਰੂਪ ਜੀ ਤੁਹਾਡੇ ਵਿਚਾਰ ਬਹੁਤ ਚੰਗੇ ਸੀਗੇ ਔਰ ਤੁਸੀਂ ਇਸ ਚੀਜ਼ ਦੀ ਸ਼ਲਾਘਾ ਕੀਤੀ ਹੈ ਕਿ ਸਾਨੂੰ ਨਿਧੜਕ ਹੋ ਕੇ ਇਸ ਮੁੱਦਿਆਂ ਬਾਰੇ ਗੱਲ ਕਰਨੀ ਪਏਗੀ ਔਰ ਅਸੀਂ ਬਿਲਕੁਲ ਮੈਂ ਇਸ ਚੀਜ਼ ਨੂੰ ਬਿਲੀਵ ਕਰਦਾ ਕਿਉਂਕਿ ਅਸੀਂ ਬਹੁਤ ਵਾਰੀ ਇਸ ਚੀਜ਼ ਉੱਤੇ ਚੱਲਦੇ ਹਾਂ ਕਿ ਸਾਨੂੰ ਕੀ ਹੈ ਜਾਂ ਸਾਡਾ ਕੰਮ ਚੱਲ ਰਿਹਾ, ਸੋ ਯੂ ਨੋ ਅਸੀਂ ਕਿਉਂ ਬੋਲਣਾ ਹੈ, ਮਗਰ ਜੇ ਅਸੀਂ ਇਸੇ ਤਰ੍ਹਾਂ ਸੋਚਦੇ ਰਹੇ ਔਰ ਜੇ ਸੋਚਦੇ ਰਹਿੰਦੇ ਸਾਡੀ ਪੀੜ੍ਹੀਆਂ ਸੋਚਦੀਆਂ ਰਹਿੰਦੀਆਂ ਅਤੇ ਅਸੀਂ ਅੱਜ ਸ਼ਾਇਦ ਵਾਪਸ 1947 ਜ ਪਹਿਲਾਂ ਵਾਲੇ ਸਮੇਂ ਦੇ ਵਿੱਚ ਹੀ ਹੁੰਦੇ, ਅਸੀਂ ਆਜ਼ਾਦ ਨਹੀਂ ਹੁੰਦੇ, ਅਸੀਂ ਵੀ ਉਸੇ ਤਰ੍ਹਾਂ ਹੀ ਲਾਲਾ ਲਾਜਪਤ ਰਾਏ ਵਾਂਗ ਡੰਡੇ ਖਾ ਰਹੇ ਹੁੰਦੇ ਔਰ ਇਨਸਾਨਾਂ ਵਾਂਗ ਸਾਨੂੰ ਕੋਈ ਸਾਨੂੰ ਟ੍ਰੀਟ ਨਹੀਂ ਕਰਦਾ। ਜੇ ਅੱਜ ਅਸੀਂ ਇਸ ਲੈਵਲ ਦੇ ਉੱਤੇ ਖੜ੍ਹੇ ਹਾਂ, ਉਹ ਕਿਸੇ ਨਾ ਕਿਸੇ ਆਵਾਜ਼ ਚੁੱਕੀ ਹੈ, ਕਿਸੇ ਨਾ ਕਿਸੇ ਨੇ ਆਵਾਜ਼ ਬੁਲੰਦ ਕੀਤੀ ਆ ਔਰ ਸਾਡਾ ਇਹੀ ਮੋਟਿਵ ਹੈ, ਮੀਡੀਆ ਦੀ ਜ਼ਿੰਮੇਵਾਰੀ ਹੈ ਕਿ ਉਹ ਸਹੀ ਚੀਜ਼ ਔਰ ਮੁੱਦੇ ਜਿਹੜੇ ਆ ਉਹ ਸਾਰਿਆਂ ਸਾਹਮਣੇ ਲਿਆਏ ਔਰ ਇਸੇ ਤਰ੍ਹਾਂ ਰੇਡੀਓ ਜ਼ਿੰਦਾਬਾਦ ਜਿਹੜਾ ਆ ਉਹ ਜ਼ਿੰਦਾ ਦਿਲੀ ਨਾਲ ਇਹ ਮੁੱਦੇ ਲਿਆਉਂਦਾ ਰਹੇਗਾ ਔਰ ਇਸੇ ਤਰ੍ਹਾਂ ਨਿਰਧੜਕ ਹੋ ਕੇ ਐਸੇ ਮੁੱਦੇ ਚੁੱਕੇ ਜਾਣਗੇ ਜੋ ਸ਼ਾਇਦ ਬਹੁਤ ਘੱਟ ਚੁੱਕੇ ਜਾਂਦੇ ਨੇ। ਸਾਡੇ ਨਾਲ ਹੋਰ ਵੀ ਕਾਲਰ ਜੁੜ ਚੁੱਕੇ ਨੇ, ਹਰਭਜਨ ਜੀ ਤੁਸੀਂ ਔਨ ਦਾ ਏਅਰ ਹੋ, ਤੁਸੀਂ ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਬਹੁਤ ਬਹੁਤ ਸਵਾਗਤ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ।
ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਪਿਛਲੇ ਵੀਕ ਵੀ ਤੁਹਾਡਾ ਪ੍ਰੋਗਰਾਮ ਸੁਣਿਆ ਸੀਗਾ
ਜੀ,
ਤੇ ਤੁਸੀਂ ਵਧਾਈ ਦੇ ਪਾਤਰੋਂ ਜੀ, ਤੇ ਤੁਹਾਡਾ ਉਪਰਾਲਾ ਬਹੁਤ ਵਧੀਆ ਹੈਗਾ, ਇੱਕ ਕਾਮਯਾਬ ਉਪਰਾਲਾ ਤੁਹਾਡਾ, ਤੇ ਮੁੱਦਿਆਂ ਨੂੰ ਤੁਸੀਂ ਬੜੇ ਵਧੀਆ ਤਰੀਕੇ ਨਾਲ ਲੈ ਕੇ ਆਉਂਦੇ ਹੋਗੇ। ਤੇ ਇਹ ਜੇ ਆਪਾਂ ਦੇਖੀਏ ਵੀ ਮੀਡੀਆ ਦੇ ਬਹੁਤ ਪ੍ਰੋਗਰਾਮ ਚੱਲਦੇ ਹੈਗੇ, ਜਿਹੜਾ ਤੁਹਾਡਾ ਇੱਕ ਸਮੇਂ ਦੀ ਲੋੜ ਹੈ ਜੀ। ਤੇ ਅੱਜ ਜਿਹੜਾ ਤੁਸੀਂ ਵਿਸ਼ਾ ਲੈ ਕੇ ਆਓਗੇ, ਬੜੀ ਗੰਭੀਰਤਾ ਵਾਲਾ ਵਿਸ਼ਾ ਹੈਗਾ। ਕਿਸੇ ਵੀ ਕਾਰਨ ਕਰਕੇ ਜਿਹੜਾ ਸਿੱਖ ਧਰਮ ਹੈਗਾ, ਇੱਕ ਸਿੱਖ ਧਰਮ ਜਿਹੜਾ ਹੈਗਾ ਗਾ, ਇਹ ਜੁਰਮਾਨਿਆਂ ਦੇ ਖਿਲਾਫ, ਜ਼ੁਲਮ ਦੇ ਖਿਲਾਫ ਸ਼ੁਰੂ ਤੋਂ ਲੜਦਾ ਰਿਹਾ ਜੀ, ਠੀਕ ਆ। ਸਿੱਖ ਧਰਮ ਬੜੀਆਂ ਕੁਰਬਾਨੀਆਂ ਦੇ ਕੇ, ਜਾਣੀ ਗੁਰੂ ਸਾਹਿਬ ਨੇ ਸਰਬੰਸ ਵਾਰ ਕੇ ਜਿਹੜਾ ਸਿੱਖ ਖਾਲਸਾ ਪੰਥ ਖੜਾ ਕੀਤਾ ਗਾ, ਤੇ ਸਾਨੂੰ ਸੰਦੇਸ਼ ਹੀ ਇਹ ਦਿੱਤਾ ਵੀ ਕਿਸੇ ਕਿਸੇ ਨਾਲ ਧੱਕਾ ਹੁੰਦਾ ਗਾ, ਕਿਸੇ ਧੀ ਭੈਣ ਦੇ ਦੀ ਬੇਪਤੀ ਹੁੰਦੀ ਆ, ਉੱਥੇ ਅਸੀਂ ਆਵਾਜ਼ ਬੁਲੰਦ ਕਰਨੀ ਹੈਗੀ, ਠੀਕ ਆ। ਜੇ ਕਿਸੇ ਦੇ ਜ਼ੁਲਮ ਹੋ ਰਿਹਾ ਉਹਨੂੰ ਦੇਖ ਕੇ ਅੱਖਾਂ ਮੀਚਣੀਆਂ, ਉਹ ਵੀ ਸਾਨੂੰ ਸਿਖਾਇਆ ਹੈਗਾ। ਸਾਨੂੰ ਇਹ ਸਿਖਾਇਆ ਗਿਆ ਗਾ ਵੀ ਜੇ ਕਿਸੇ ਨਾਲ ਕੋਈ ਧੱਕਾ ਹੋ ਰਿਹਾ ਗਾ, ਕਿਸੇ ਬੰਦੇ ਨਾਲ ਬੇਇਨਸਾਫੀ ਹੋ ਰਹੀ ਆ, ਤਾਂ ਉਸ ਬੇਇਨਸਾਫੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇ, ਆਵਾਜ਼ ਬੁਲੰਦ ਕਰਕੇ ਤੇ ਉਸ ਬੰਦੇ ਦੇ ਨਾਲ ਖੜਿਆ ਜਾਵੇ, ਉਹਦੀ ਮਦਦ ਕੀਤੀ ਜਾਵੇ। ਤੇ ਜਿਸ ਤਰ੍ਹਾਂ ਤੁਹਾਡੇ ਪਹਿਲੇ ਕਾਲਰ ਸਾਹਿਬ ਆਏ ਸੀ, ਸਤਿਕਾਰਯੋਗ ਵੀਰ ਜੀ, ਕਹਿੰਦੇ ਸੀਗੇ ਸਿੱਖੀ ਨੇ ਪੰਜਾਬ ਦਾ ਨੁਕਸਾਨ ਕਰਤਾ, ਸਿੱਖੀ ਨੇ ਤਾਂ ਸਾਨੂੰ ਸੰਸਾਰ ਦੇ ਵਿੱਚ ਇੱਜ਼ਤ ਨਾਲ ਜਿਉਣਾ ਸਿਖਾਇਆ ਗਾ, ਠੀਕ ਆ, ਅਣਖ ਨਾਲ, ਸੂਰਵੀਰਤਾ ਨਾਲ ਜਿਉਣਾ ਸਿਖਾਇਆ ਗਾ। ਬਾਬਾ ਦੀਪ ਸਿੰਘ 80 ਸਾਲ ਦੀ ਉਮਰ ਦੇ ਵਿੱਚ, ਤੁਸੀਂ ਦੇਖੋ ਵੀ ਬੁੱਢਾ ਖੱਡ ਤੋਂ ਚੱਲ ਕੇ, ਰਾਜਸਥਾਨ ਤੋਂ ਚੱਲ ਕੇ ਅੰਮ੍ਰਿਤਸਰ ਤੱਕ ਲੜਾਈ ਲੜਦੇ ਆਏ ਸੀਗੇ। ਤੇ ਇਹਦਾ ਇੱਕ ਵਿਲੱਖਣ ਧਰਮ ਹੈਗਾ, ਤੇ ਇਸ ਧਰਮ ਨੂੰ ਖਤਮ ਕਰਨ ਦੀ ਬੜੀ ਕੋਸ਼ਿਸ਼ ਕੀਤੀ ਹੈਗੀ ਜੁਰਮਾਨਿਆਂ ਨੇ, ਮੁਗਲਾਂ ਨੇ, ਪਰ ਇਹ ਕੁਰਬਾਨੀਆਂ ਦਾ ਸਦਕਾ ਜਿਹੜਾ ਧਰਮ ਹੈਗਾ, ਦੁਨੀਆਂ ਦੇ ਵਿੱਚ ਬੁਲੰਦ ਰਹੂਗਾ ਜੀ ਖਾਲਸਾ ਪੰਥ।
ਥੈਂਕ ਯੂ ਜੀ ਹਰਭਜਨ ਜੀ, ਤੁਹਾਡੀ ਕਾਲ ਲਈ ਬਹੁਤ ਬਹੁਤ ਧੰਨਵਾਦ। ਔਰ ਤੁਸੀਂ ਬਹੁਤ ਵਧੀਆ ਪੁਆਇੰਟ ਦਿੱਤੇ ਆ ਕਿ ਵੇਖੋ ਸਿੱਖ ਕੌਮ ਜਿਹੜੀ ਆ ਉਹਦਾ ਉਹ ਬਣੀ ਇਸ ਚੀਜ਼ ਦੇ ਉੱਤੇ ਆ ਕਿ ਜੇ ਕਿਤੇ ਜ਼ੁਲਮ ਹੋ ਰਿਹਾ, ਜੇ ਕਿਤੇ ਵੀ ਅੱਤਿਆਚਾਰ ਹੋ ਰਿਹਾ ਕਿਸੇ ਨਾਲ ਵੀ ਹੋ ਰਿਹਾ ਦੁਨੀਆਂ ਦੇ ਵਿੱਚ ਕਿਸੇ ਨਾਲ ਵੀ, ਚਾਹੇ ਉਹ ਖਾਸ ਤੌਰ 'ਤੇ ਨਿਮਾਣਿਆਂ ਦੇ ਨਾਲ, ਗਰੀਬਾਂ ਦੇ ਨਾਲ, ਅਤੇ ਉੱਥੇ ਉਹ ਆਵਾਜ਼ ਉਠਾਏ। ਓਕੇ, ਅੱਜ ਅਸੀਂ ਜੇ ਆਪਣੀ ਆਵਾਜ਼ ਜਿਹੜੀ ਆ, ਜੋ ਸਾਨੂੰ ਸਿਖਲਾਈ ਦਿੱਤੀ ਆ, ਉਹ ਜਿਹੜੀ ਆ ਅਸੀਂ ਉਸ ਤਰ੍ਹਾਂ ਆਵਾਜ਼ ਨਹੀਂ ਉਠਾਉਂਦੇ, ਤਾਂ ਅਸੀਂ ਐਕਚੁਅਲੀ ਸਿੱਖੀ ਧਰਮ, ਸਿੱਖੀ ਅਸੂਲਾਂ ਦੇ ਅਗੇਂਸਟ ਹੈਗੇ ਹਾਂ। ਔਰ ਸਾਨੂੰ ਜ਼ੁਲਮ ਜੋ ਹੋ ਰਿਹਾ ਜਾਂ ਜੋ ਵੀ ਗਲਤ ਚੀਜ਼ ਹੋ ਰਹੀ ਆ, ਉਹਦੇ ਅਗੇਂਸਟ ਆਵਾਜ਼ ਉਠਾਉਣੀ ਚਾਹੀਦੀ ਆ, ਔਰ ਨਿਤੜਕ ਹੋ ਕੇ ਉਹਨੂੰ ਫੇਸ ਵੀ ਕਰਨਾ ਚਾਹੀਦਾ। ਸੋ ਇਹ ਮੁੱਦਾ ਆ, ਇਸੇ ਕਾਰਨ ਇਹ ਅੱਜ ਦਾ ਮੁੱਦਾ ਸਿਲੈਕਟ ਕੀਤਾ ਗਿਆ। ਜੈਰਸ ਜੀ, ਤੁਸੀਂ ਰੇਡੀਓ ਜ਼ਿੰਦਾਬਾਦ 'ਤੇ ਕਾਲ ਕੀਤੀ ਆ, ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਸ਼ਾਇਦ ਤੁਹਾਡੀ ਜਿਹੜੀ ਆ ਕਾਲ ਕੱਟ ਗਈ ਆ, ਤੁਸੀਂ 416-620-1778 'ਤੇ ਕਾਲ ਕਰਕੇ ਸਟੂਡੀਓ ਦੇ ਵਿੱਚ ਲਾਈਵ ਸਾਡੇ ਨਾਲ ਜੁੜ ਸਕਦੇ ਹੋ। ਅਸੀਂ ਇਸ ਮੁੱਦੇ ਉੱਤੇ ਜਿਹੜੀ ਆ ਹੋਰ ਜਿਹੜੀ ਇਹ ਗੱਲ ਕਰ ਰਹੇ ਹਾਂ, ਸਾਨੂੰ ਮੈਸੇਜ ਵੀ ਕਰ ਰਹੇ ਨੇ ਬਹੁਤ ਸਾਰੇ ਕਾਲਰਸ, ਰਿਸ਼ਪਾਲ ਗਿੱਲ ਜੀ ਤੁਸੀਂ, ਕਿ ਕਾਲਰਸ ਦੀ ਜਿਹੜੀ ਆਵਾਜ਼ ਨਹੀਂ ਸੁਣ ਰਹੀ, ਮੇ ਬੀ ਕੋਈ ਟੈਕਨੀਕਲ ਇਸ਼ੂ ਹੈਗਾ, ਮਗਰ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਔਰ ਇਹ ਹੀ ਸਾਡੇ ਲਈ, ਰੇਡੀਓ ਜ਼ਿੰਦਾਬਾਦ ਲਈ ਬਹੁਤ ਇੱਕ ਸ਼ਲਾਘਾ ਹੈ, ਉਹਦੇ ਲਈ ਸਾਡੇ ਲਈ ਬਹੁਤ ਹੌਸਲਾ ਅਫਜ਼ਾਈ ਹੈ ਕਿ ਇਹ ਪ੍ਰੋਗਰਾਮ ਜਿਹੜਾ ਆ ਦੁਨੀਆਂ ਦੇ ਵਿੱਚ ਬਹੁਤ ਥਾਵਾਂ ਦੇ ਬਹੁਤ ਲੋਕ ਜਿਹੜੇ ਆ ਸੁਣ ਰਹੇ ਨੇ। ਔਰ ਹੋ ਸਕਦਾ, ਉਮੀਦ ਹੈ ਕਿ ਜੋ ਅੱਜ ਦਾ ਮੁੱਦਾ ਹੈ ਉਹ ਅਸੀਂ ਸੋਚਾਂਗੇ, ਉਹਦੇ ਬਾਰੇ ਵਿਚਾਰ ਕਰਾਂਗੇ, ਔਰ ਉਹਦੇ ਉੱਤੇ ਆਵਾਜ਼ ਉਠਾਵਾਂਗੇ, ਤਾਂ ਕਿ ਸਾਡੀ ਸਿੱਖ ਕੌਮ ਜਿਹੜੀ ਆ ਉਹ ਜਿਵੇਂ 62% ਤੋਂ 55% 'ਤੇ ਆ ਗਈ ਹੈ, ਕੱਲ੍ਹ ਨੂੰ ਉਹ 40% 'ਤੇ ਨਾ ਪਹੁੰਚ ਜਾਏ। ਔਰ ਅਸੀਂ ਸ਼ਾਇਦ ਇਹੋ ਸੋਚਦੇ ਰਹੀਏ ਕਿ ਇਹ ਇਮੀਗ੍ਰੇਸ਼ਨ ਕਰਕੇ ਇਹਦਾ ਕਾਰਨ ਹੈ, ਮਗਰ ਕਾਰਨ ਇਹਦਾ ਹੋਰ ਵੀ ਹੈ, ਔਰ ਉਹ ਹੈ ਸਾਡੇ ਜਵਾਨ ਪੰਜਾਬੀ ਨੌਜਵਾਨ, ਸਿੱਖ ਨੌਜਵਾਨ ਜਿਹੜੇ ਆ ਜਿਸ ਹਾਲਾਤਾਂ ਵਿੱਚ ਸਰਕਾਰਾਂ ਪਹੁੰਚਾ ਰਹੀਆਂ ਨੇ, ਸਾਡੀਆਂ ਸੰਸਥਾਵਾਂ ਪਹੁੰਚਾ ਰਹੀਆਂ ਨੇ, ਉਹਨਾਂ ਬਾਰੇ ਆਵਾਜ਼ ਚੁੱਕਣੀ। ਇਸ ਮੁੱਦੇ ਉੱਤੇ ਇੱਕ ਸਵਾਲ ਕਰਦਿਆਂ ਹੋਇਆਂ, ਠੀਕ ਹੈ, ਅਸੀਂ ਇੱਕ ਬ੍ਰੇਕ ਵੱਲ ਵਧਾਂਗੇ, ਉਹ ਲਾਸਟ ਸਵਾਲ ਇਹ ਹੈ ਕਿ ਸਾਡੇ ਨਾਲ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਸ ਕੌਮ ਦੇ ਵਿੱਚ ਵਿਤਕਰੇ, ਇਸ ਕੌਮ ਦੀਆਂ ਡਿਵੀਜ਼ਨ ਜਿਹੜੀਆਂ ਨੇ ਹੋਈਆਂ, ਚਾਹੇ ਇਹਦੇ 'ਚੋਂ ਕੋਈ ਨਿਰੰਕਾਰੀ, ਚਾਹੇ ਉਹ ਜਿਹਨੋਂ ਕਈ ਔਰ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਸੈਗਮੈਂਟ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਨਾ ਮੰਨਣ ਵਿੱਚ ਕਾਮਯਾਬ ਰਹੇ ਆ, ਔਰ ਸਾਨੂੰ ਉਹਦੀਆਂ ਡਿਵੀਜ਼ਨਸ ਜਿਹੜੀਆਂ ਅੱਜ ਉਹਨਾਂ ਦਾ ਡੇਰਾਬਾਦ ਜਿਹੜਾ ਉਹਦਾ ਭੁਗਤਾਨ ਕਰਨਾ ਪੈ ਰਿਹਾ। ਡੇਰਾਬਾਦ ਇੰਨਾ ਸਟਰੋਂਗ ਹੋ ਚੁੱਕਿਆ ਹੈ ਕਿ ਸਾਰੇ ਲੀਡਰ ਸਾਡੇ ਉੱਥੇ ਮੱਥਾ ਟੇਕਦੇ ਨੇ, ਵੋਟ ਬੈਂਕ ਹੈ ਉਹਨਾਂ ਦਾ, ਔਰ ਉਹਨੂੰ ਪ੍ਰਮੋਟ ਕੀਤਾ ਜਾਂਦਾ। ਇਸ ਚੀਜ਼ ਬਾਰੇ, ਇਹ ਇੱਕ ਨਵਾਂ ਜੋ ਹੁਣ ਸਮੱਸਿਆ ਸ਼ੁਰੂ ਹੋ ਰਹੀ ਹੈ, ਉਹਦੇ ਵਿੱਚ ਕਮ ਸੇ ਕਮ ਧਰਮ ਪਰਿਵਰਤਨ ਨਹੀਂ ਸੀ ਹੈਗਾ, ਵਿਚਾਰ ਪਰਿਵਰਤਨ ਸੀਗੇ। ਹੁਣ ਐਸੀ ਸਿਚੁਏਸ਼ਨ ਆ ਚੁੱਕੀ ਹੈ ਕਿ ਜਿਹਦੇ ਨਾਲ ਗਰੀਬੀ ਕਾਰਨ ਸਾਡਾ ਧਰਮ ਵੀ ਜਿਹੜਾ ਆ ਉਹ ਵੀ ਪਰਿਵਰਤਨ ਕੀਤਾ ਜਾ ਰਿਹਾ। ਅਸੀਂ ਕਿਸੇ ਦੇ ਧਰਮ ਦੇ ਖਿਲਾਫ਼ ਨਹੀਂ ਹੈਗੇ, ਮਗਰ ਜੇ ਸਾਡੀਆਂ ਆਪਦੀਆਂ ਸੰਸਥਾਵਾਂ, ਸਾਡੀਆਂ ਆਪਦੀਆਂ ਸਰਕਾਰਾਂ ਜਿਹੜੀਆਂ ਨੇ ਉਹੀ ਸਾਡੇ ਸਿੱਖ ਯੂਥ ਨੂੰ ਬਚਾ ਕੇ ਰਾਜ਼ੀ ਨਹੀਂ, ਉਹਨਾਂ ਨੂੰ ਬਚਾਉਣ ਵਿੱਚ ਅਸਮਰਥ ਨੇ, ਤਾਂ ਸਾਨੂੰ ਆਵਾਜ਼ ਚੁੱਕਣੀ ਪਏਗੀ। ਰੇਡੀਓ ਜ਼ਿੰਦਾਬਾਦ ਨੂੰ ਸਾਰੇ ਹੀ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਦੋਸਤੋ। ਇਸੇ ਉਮੀਦ ਦੇ ਨਾਲ ਕਿ ਅਸੀਂ ਇਸ ਮੁੱਦੇ ਬਾਰੇ ਗੱਲ ਕਰੀਏ, ਇਸ ਮੁੱਦੇ ਉੱਤੇ ਆਵਾਜ਼ ਚੁੱਕੀਏ, ਖਾਸ ਤੌਰ 'ਤੇ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਜਿਨ੍ਹਾਂ ਕੋਲ ਇੰਨਾ ਬਜਟ ਹੈ ਕਿ ਉਹ ਅੱਜ ਵੀ ਇਸ ਕਨਵਰਸ਼ਨਜ਼ ਨੂੰ ਰੋਕ ਸਕਦੀਆਂ ਨੇ, ਉਹਨਾਂ ਨੌਜਵਾਨਾਂ ਨੂੰ, ਉਹਨਾਂ ਗਰੀਬਾਂ ਨੂੰ ਗਰੀਬੀ ਦੀ ਤਰ ਤੋਂ ਉੱਤੇ ਚੁੱਕ ਕੇ ਉਹਨਾਂ ਨੂੰ ਕੋਈ ਰੋਟੀ ਪਾਣੀ ਮੁਹੱਈਆ ਕਰਕੇ, ਉਹਨਾਂ ਨੂੰ ਪੜ੍ਹਾਈ ਯੂਨੀਵਰਸਿਟੀ ਦੀਆਂ ਸਟੱਡੀਜ਼ ਮੁਹੱਈਆ ਕਰਕੇ ਉਹ ਅੱਜ ਵੀ ਸਾਡੀ ਸਿੱਖ ਕੌਮ ਨੂੰ ਬਚਾ ਸਕਦੇ ਨੇ। ਮੈਂ ਇਸ ਮੁੱਦੇ ਦੇ ਉੱਤੇ ਇੱਥੇ ਹੀ ਤੁਹਾਡੇ ਤੋਂ ਵਿਦਾ ਲੈਂਦਾ ਹਾਂ ਔਰ ਇੱਕ ਛੋਟੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ। ਅਗਲਾ ਮੁੱਦਾ ਸਾਡਾ ਹੋਏਗਾ ਕਿ ਕੰਜ਼ਰਵੇਟਿਵ ਲੀਡਰਸ਼ਿਪ ਦੀ ਅੱਜ ਰਿਜ਼ਲਟਸ ਆਉਣੇ ਨੇ, ਉਹਦੀ ਲੜਾਈ, ਉਹਦੀਆਂ ਪੋਲਿੰਗ ਕੀ ਉਹ ਸਹੀ ਹੋਈ ਹੈ, ਕੀ ਇੱਥੇ ਵੀ ਇੰਡੀਆ ਟਾਈਪ ਪੋਲੀਟਿਕਸ ਆ ਗਈ ਹੈ, ਔਰ ਕੀ ਅਸੀਂ ਆਪਦੀ ਈਗੋ ਨੂੰ ਅੱਗੇ ਰੱਖ ਕੇ, ਨਾ ਕਿ ਪਾਰਟੀ ਦਾ ਫਾਇਦਾ ਕਿਹਦੇ 'ਚ ਆਇਆ ਔਰ ਦੇਸ਼ ਦਾ ਫਾਇਦਾ ਕਿਹਦੇ 'ਚ ਆਇਆ, ਉਹਨੂੰ ਛੱਡ ਕੇ ਅਸੀਂ ਆਪਦੀਆਂ ਧੜੇਬੰਦੀਆਂ ਉਹਨਾਂ ਨੂੰ ਸਪੋਰਟ ਕਰਕੇ ਅਸੀਂ ਲੀਡਰ ਅੱਗੇ ਚੁਣ ਰਹੇ ਹਾਂ। ਲੈਟਸ ਹੈਵ ਅ ਕਮਰਸ਼ੀਅਲ ਬ੍ਰੇਕ, ਬ੍ਰੇਕ ਦੇ ਬਾਅਦ ਫਿਰ ਸੁਣਦੇ ਰਹੋ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੈਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 9054525127 905 452 5157 5157
ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ, ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 ਮੀਟਰ ਦੂਰ ਰਹੋ। ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ। ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ ਕੋਵਿਡ-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਪੰਜਾਬ ਕੋਲ ਹੁਣ ਦਿੱਲੀ ਲਈ
ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਨੂੰ ਵਾਪਸ ਜੀ ਆਇਆਂ। ਔਰ ਹੁਣ ਅਸੀਂ ਵੱਧਦੇ ਹਾਂ ਅਗਲੇ ਮੁੱਦੇ ਵੱਲ। ਅਗਲਾ ਮੁੱਦਾ ਹੈ ਸਾਡਾ ਲੋਕਲ ਕੈਨੇਡਾ ਦਾ, ਔਰ ਖਾਸ ਤੌਰ 'ਤੇ ਕੰਜ਼ਰਵੇਟਿਵ ਪਾਰਟੀ ਦੇ ਨਾਲ, ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹਨਾਂ ਦੇ ਨਾਲ। ਔਰ ਖਾਸ ਹੁਣ ਜਿਵੇਂ ਸਿਚੁਏਸ਼ਨ ਬਣੀ ਹੋਈ ਹੈ ਕਿ ਚਾਂਸਿਸ ਨੇ ਕਿ ਸ਼ਾਇਦ ਅਕਤੂਬਰ ਦੇ ਵਿੱਚ ਇਲੈਕਸ਼ਨ ਹੋਣ, ਔਰ ਇਹ ਅੱਜ ਦਾ ਜੋ ਫੈਸਲਾ ਹੋਏਗਾ ਉਹਦਾ ਉਹਨਾਂ ਇਲੈਕਸ਼ਨ ਦੇ ਉੱਤੇ ਕੀ ਅਸਰ ਹੋਏਗਾ। ਹਾਂ, ਗੱਲ ਕਰਦੇ ਹਾਂ ਕੰਜ਼ਰਵੇਟਿਵ ਪਾਰਟੀ ਲੀਡਰਸ਼ਿਪ ਦੀ ਰੇਸ, ਉਹਦੇ ਵਿੱਚ ਮੇਨ ਚਾਰ ਖਿਡਾਰੀ, ਔਰ ਉਹਨਾਂ ਦਾ ਅੱਜ ਜਿਹੜਾ ਫਿਊਚਰ ਹੈ ਉਹ ਡਿਸਾਈਡ ਹੋਏਗਾ। ਕੰਜ਼ਰਵੇਟਿਵ ਪਾਰਟੀ ਨੂੰ ਅੱਜ ਉਹਨਾਂ ਦਾ ਲੀਡਰ ਮਿਲੇਗਾ। ਸਾਰੇ ਸੁਣਨ ਵਾਲਿਆਂ ਦੀ ਜਾਣਕਾਰੀ ਲਈ ਦੱਸ ਦਈਏ ਦੋਸਤੋ, 338 ਕੈਨੇਡਾ ਦੀਆਂ ਰਾਈਡਿੰਗਸ ਵਿੱਚ ਇਹ ਜਿਹੜੀਆਂ ਨੇ ਇਹ ਇਹਨਾਂ ਦੀ ਬੈਲਟ ਪੋਲਿੰਗ ਜਿਹੜੀ ਉਹ ਕਰਵਾਈ ਗਈ। ਚਾਰ ਮੇਨ ਇਹਦੇ ਵਿੱਚ ਲੀਡਰ ਸੀਗੇ ਜਿਨ੍ਹਾਂ ਦਾ ਪੀਟਰ ਮਕੇ, ਐਰਨ ਠੋਲੇ, ਸਲੋਨ ਐਂਡ ਲਿਵਿਸ। ਲਿਵਿਸ ਇਜ਼ ਸ਼ੀ ਇਜ਼ ਅ ਬਲੈਕ ਯੂਨੋ ਕੈਨੇਡੀਅਨ ਵੂਮੈਨ, ਔਰ ਉਹੀ ਇੱਕ ਚਾਰ ਜਿਹੜੇ ਲੀਡਰ ਜਿਨ੍ਹਾਂ ਨੇ ਆਪਣੇ ਨਾਂ ਅੱਗੇ ਦਿੱਤੇ ਆ, ਉਹਨਾਂ 'ਚ ਇੱਕ ਲੇਡੀਜ਼ ਨੇ, ਔਰ ਸ਼ੀ ਬਿਲੋਂਗਸ ਟੂ ਕਲਰ ਅ ਮਨੋਰਿਟੀ। ਓਕੇ, ਸੋ ਇਹ ਇਹਦੀ ਬੈਕਗਰਾਊਂਡ ਆ। ਔਰ ਜਿਹੜੇ ਮੇਨ ਇਸ ਵੇਲੇ ਰੇਸ ਵਿੱਚ ਜੋ ਦੋ ਮੇਨ ਲੀਡਰ ਨੇ ਜਿਨ੍ਹਾਂ ਦੀ ਬਿਲਕੁਲ ਮੋਢੇ ਨਾਲ ਮੋਢੇ ਲਾ ਕੇ ਉਹਨਾਂ ਦੀ ਉਹ ਟੱਕਰ ਹੈ, ਬਹੁਤ ਯੂਨੋ ਸਾਨਾਂ ਦੇ ਭੇਡ ਵਾਲੀ ਟੱਕਰ ਐਕਚੁਅਲੀ ਹੈ। ਔਰ ਜੇ ਕੋਈ ਜਿੱਤਦਾ ਵੀ ਹੈ ਤਾਂ ਉਹ ਜਿੱਤੇਗਾ 51-49 ਯੂਨੋ 1-2% ਉੱਤੇ, ਔਰ ਬਹੁਤ ਟਾਈਟ ਜਿਹੜੀ ਰੇਸ ਆ। ਅੱਜ ਸ਼ਾਮੀ 6-7 ਟੋਰੋਂਟੋ ਟਾਈਮ ਦੇ ਨਾਲ ਉਹ ਰਿਜ਼ਲਟਸ ਜਿਹੜੇ ਆ ਡਿਕਲੇਅਰ ਹੋ ਜਾਣੇ ਆ। ਦੋਸਤੋ, ਗੱਲ ਇਹਦੇ 'ਚ ਇਹ ਹੈ ਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਹੁਣ ਤੱਕ ਦੀ ਹਿਸਟਰੀ ਵਿੱਚ ਜਿਹੜੀ ਪਾਰਟੀ ਲੀਡਰਸ਼ਿਪ ਦੀ ਆ ਉਹ ਬੈਲਟਸ ਪਈਆਂ ਨੇ, ਔਰ ਦੋ ਮੇਨ ਧੜੇ ਇਹਦੇ ਵਿੱਚ ਉੱਭਰ ਕੇ ਆਏ ਨੇ। ਇੱਕ ਹੈਗਾ ਪੀਟਰ ਮਕੇ ਦਾ, ਔਰ ਦੂਸਰਾ ਹੈ ਐਰਨ ਠੋਲੇ। ਐਰਨ ਠੋਲੇ ਜਿਹੜੇ ਆ ਉਹ ਕੈਨੇਡੀਅਨ ਮਿਲਟਰੀ ਦੇ ਆਫਿਸਰ ਵੀ ਰਹੇ ਨੇ, ਔਰ ਪੀਟਰ ਮਕੇ ਸਾਹਿਬ ਪਹਿਲਾਂ ਹਾਰਪਰ ਸਾਹਿਬ ਦੀ ਮਿਨਿਸਟਰੀ ਵਿੱਚ ਮਿਨਿਸਟਰ ਵੀ ਰਹੇ ਨੇ। ਐਰਨ ਡੋਲੇ ਔਰ ਓਨਟੈਰੀਓ ਦੇ ਰਹਿਣ ਵਾਲੇ ਨੇ, ਔਰ ਪੀਟਰ ਮਕੇ ਨੋਵਾ ਸਕੋਸ਼ੀਆ ਦੇ ਰਹਿਣ ਵਾਲੇ ਨੇ। ਮਗਰ ਜਿਵੇਂ ਓਨਟੈਰੀਓ, ਅਲਬਰਟਾ ਔਰ ਕਿਊਬੈਕ ਇਹ ਤਿੰਨ ਮੇਨ ਸਟੇਟਸ ਜਿਹੜੀਆਂ ਨੇ, ਇਹਨਾਂ ਦੀ ਲੀਡਰਸ਼ਿਪ ਵਿੱਚ ਮੇਜਰ ਰੋਲ ਅਦਾ ਕਰ ਰਹੀਆਂ ਨੇ। ਇਸੇ ਤਰ੍ਹਾਂ ਸਾਨੂੰ ਇਹ ਵੇਖਣ ਦੀ ਲੋੜ ਹੈ ਕਿ ਅੱਜ ਇਸ ਚੀਜ਼ ਉੱਤੇ ਵਿਚਾਰ ਕੀਤੀ ਜਾਏਗੀ ਕਿ ਕੀ ਇਹ ਲੀਡਰਸ਼ਿਪ ਰੇਸ ਜਿਹੜੀ ਆ ਕੀ ਇਹ ਫੇਅਰ ਹੈ, ਕੀ ਇਹ ਲੀਡਰਸ਼ਿਪ ਦੇ ਵਿੱਚ ਅਸੀਂ ਇੰਡੀਆ ਵਾਲੀ ਪੋਲੀਟਿਕਸ ਜਿਹੜੀ ਆ ਉਹਦਾ ਨਜ਼ਾਰਾ ਵੇਖਣ ਨੂੰ ਮਿਲਦਾ, ਕੀ ਸਾਨੂੰ ਲੀਡਰ ਉਹਦੀ ਕਾਬਲੀਅਤ ਔਰ ਪਾਰਟੀ ਲਈ ਉਹ ਕਿਹੜਾ ਲੀਡਰ ਜਿਹੜਾ ਉਹ ਚੰਗਾ ਕਰੇਗਾ ਉਹਦੇ ਮੁਤਾਬਕ ਸਾਨੂੰ ਵੋਟ ਪਾਉਣੀ ਚਾਹੀਦੀ ਹੈ, ਜਾਂ ਇਸ ਮੁਤਾਬਕ ਪਾਉਣੀ ਚਾਹੀਦੀ ਹੈ ਕਿ ਜੇ ਸਾਡਾ ਇੱਕ ਭਾਈਚਾਰਾ ਇੱਕ ਲੀਡਰ ਪਿੱਛੇ ਲੱਗ ਗਿਆ ਤਾਂ ਸਾਰਿਆਂ ਨੇ ਉੱਧਰ ਨੂੰ ਚੱਲਣਾ, ਜਾਂ ਤੁਸੀਂ ਆਪਣੀ ਜਿਹੜੀ ਵੋਟ ਆ ਉਹਨੂੰ ਸੋਚ ਕੇ ਸਮਝ ਕੇ ਲੀਡਰ ਬਾਰੇ ਜਾਣਕਾਰੀ ਰੱਖ ਕੇ, ਉਹਦੀ ਕਾਬਲੀਅਤ ਬਾਰੇ ਜਾਣਕਾਰੀ ਰੱਖ ਕੇ, ਉਹਦੀ ਪਰਸਨੈਲਿਟੀ ਬਾਰੇ ਜਾਣਕਾਰੀ ਰੱਖ ਕੇ ਵੋਟ ਪਾਉਣੀ ਹੈ। ਅਫਸੋਸ ਇਹ ਹੈ ਕਿ ਜਦੋਂ ਤੁਸੀਂ ਇਹ ਪੋਲਿੰਗ ਵੇਖਦੇ ਹੋ ਔਰ ਇੱਥੋਂ ਤੱਕ ਵੀ ਸੁਣਦੇ ਹੋ ਕਿ ਇਹਨਾਂ ਬਹੁਤ ਸਾਰੇ ਲੋਕ ਜ਼ਿੰਮੇਵਾਰ ਲੋਕ ਉਹ ਇੱਕ ਆਮ ਸ਼ਹਿਰੀ ਨੂੰ ਜਿਹਨਾਂ ਕੋਲ ਬੈਲਟ ਆਇਆ ਜਾਂ ਮੈਂਬਰ ਹੈ ਕੰਜ਼ਰਵੇਟਿਵ ਦਾ, ਉਹਨਾਂ ਨੂੰ ਇਹ ਕਹਿਣ ਦਿੰਦੇ ਆ ਓਕੇ ਜੀ ਤੁਸੀਂ ਆਪਣਾ ਬੁਲਟ ਪਾ ਕੇ ਸਾਨੂੰ ਦੇ ਦਿਓ, ਕੀ ਇਹ ਇੰਡੀਆ ਵਾਲੀ ਵਾਪਸ ਪੋਲੀਟਿਕਸ ਆ ਰਹੀ ਹੈ, ਕੀ ਅਸੀਂ ਉਹਨਾਂ ਚੀਜ਼ਾਂ ਵੱਲ ਵਾਪਸ ਜਾ ਰਹੇ ਹਾਂ ਕਿ ਜਿੱਥੇ ਅਸੀਂ ਮੁੱਦੇ ਭੁੱਲ ਕੇ ਲੀਡਰ ਦੀ ਕੁਆਲਿਟੀ ਭੁੱਲ ਕੇ ਅਸੀਂ ਸਿਰਫ ਕਿਉਂਕਿ ਕੁਝ ਮੋਤਬਰ ਲੋਕ ਇੱਕ ਲੀਡਰ ਪਿੱਛੇ ਲੱਗ ਗਏ ਨੇ। ਸੋ ਅਸੀਂ ਸਾਰਿਆਂ ਨੂੰ ਇਹ ਫੋਰਸ ਕਰਦੇ ਹਾਂ ਕਿ ਸਾਰੇ ਜਿਹੜੇ ਆ ਉਹ ਭੇਡ ਚਾਲ ਵਾਂਗ ਵਾਪਸ ਉਸੇ ਲੀਡਰ ਵੱਲ ਜਿਹੜੇ ਆ ਉਹ ਚੱਲ ਪੈਣ। ਕੀ ਅਸੀਂ ਕੈਨੇਡਾ ਵਰਗੇ ਦੇਸ਼ 'ਚ ਆ ਕੇ ਜਿੱਥੇ ਤੁਹਾਨੂੰ ਇੱਕ ਫੇਅਰ ਸਿਸਟਮ, ਜਿੱਥੇ ਇੱਕ ਪੋਲੀਟੀਕਲ ਸਿਸਟਮ ਫੇਅਰ ਹੈ, ਜਿੱਥੇ ਇੱਕ ਪੋਲੀਟੀਕਲ ਸਿਸਟਮ ਟਰਾਂਸਪੇਰੈਂਟ ਵੀ ਹੈ, ਉੱਥੇ ਆ ਕੇ ਵੀ ਕੀ ਇਹ ਚੀਜ਼ਾਂ ਕਰਨ ਦੀ ਲੋੜ ਹੈ? ਕੀ ਇਹ ਸਾਡੀ ਪਰਸਨਲ ਜਿੱਤ ਹੈ ਜਾਂ ਇੱਕ ਪਾਰਟੀ ਲਈ ਅਤੇ ਪਾਰਟੀ ਦਾ ਭਵਿੱਖ ਲਈ ਚੰਗੀ ਜਿੱਤ ਹੈ? 2017 ਵਿੱਚ ਵੀ ਅਸੀਂ ਇਹੋ ਰਿਪੀਟ ਕੀਤਾ, 2017 ਦੇ ਵਿੱਚ ਵੀ ਮੈਕਸਿਮ ਬਰਨੀ ਵਰਗੇ ਵਧੀਆ ਕੇਪੇਬਲ ਲੀਡਰ ਨੂੰ ਛੱਡ ਕੇ ਅਸੀਂ ਇੱਕ ਭੇਡ ਚਾਲ ਦੇ ਪਿੱਛੇ ਇੱਕ ਲੀਡਰ ਕੰਜ਼ਰਵੇਟਿਵ ਪਾਰਟੀ ਨੂੰ ਦਿੱਤਾ, ਔਰ ਉਹਨਾਂ ਨੇ ਕਿਵੇਂ ਕਾਰਗੁਜ਼ਾਰੀ ਕੀਤੀ ਹੈ। ਜਿੱਦੀ ਪਾਰਟੀ ਨੂੰ ਇੱਕ ਲੀਡਰ ਨੇ ਰਿਸਪੋਂਸੀਬਲ ਬਣੇ ਕਿ ਹਾਰ ਗਏ ਔਰ ਲਿਬਰਲ ਪਾਰਟੀ ਮਾਇਨੋਰਿਟੀ ਗੌਰਮੈਂਟ ਬਣਾ ਗਈ, ਕੀ ਅਸੀਂ ਵਾਪਸ ਐਜ਼ ਕੰਜ਼ਰਵੇਟਿਵ ਵਾਪਸ ਅਸੀਂ ਉਸੇ ਤਰ੍ਹਾਂ ਆਪਣੀ ਡਿਵੀਜ਼ਨ ਦੇ ਕਾਰਨ ਕਿ ਅਸੀਂ ਹਾ ਅੱਧੀ ਲੋਕ ਜਿਹੜੇ ਆ ਇੱਕ ਲੀਡਰ ਨੂੰ ਵੋਟ ਪਾ ਰਹੇ ਆ, ਅੱਧੇ ਇੱਕ ਨੂੰ ਪਾ ਰਹੇ ਆ, ਕੀ ਇਹ ਪਾਰਟੀ ਲਈ ਚੰਗਾ ਹੈ ਕਿ ਦੋ ਜਿਨ੍ਹਾਂ ਦੀ ਮੇਨ ਟੱਕਰ ਹੈ, ਦੋ ਐਸੇ ਲੀਡਰ, ਜੇ ਉਹਨਾਂ 'ਚੋਂ ਕੋਈ ਵੀ ਲੀਡਰ ਬਣਦਾ ਤਾਂ ਕੀ ਉਹ ਦੂਸਰੇ ਲੋਕਾਂ ਨੂੰ, ਦੂਸਰੇ ਸਪੋਰਟਰਸ ਨੂੰ, ਦੂਸਰੇ ਲੀਡਰ ਨੂੰ ਆਪਣੇ ਨਾਲ ਲਾ ਕੇ ਲਿਬਰਲ ਗੌਰਮੈਂਟ ਨੂੰ ਜਾਂ ਲਿਬਰਲ ਸਰਕਾਰ ਨੂੰ ਟੱਕਰ ਦੇ ਸਕਦਾ? ਕੀ ਅਸੀਂ 2017 ਦੀ ਜਿਹੜੀਆਂ ਗਲਤੀਆਂ ਨੇ ਉਹਦੇ ਵਿੱਚ ਅਸੀਂ ਕੋਈ ਚੀਜ਼ ਸਿੱਖੀ? ਤੁਸੀਂ ਆਪਣਾ ਵੋਟ ਦਾ ਅਧਿਕਾਰ ਆਪਣੀ ਮਰਜ਼ੀ ਨਾਲ ਇਸਤੇਮਾਲ ਕਰ ਸਕਦੇ ਹੋ, ਮਗਰ ਜੇ ਇੱਕ ਲੀਡਰ ਦੀ ਜਾਣਕਾਰੀ ਬਿਨਾਂ, ਉਹਦੀ ਕਾਬਲੀਅਤ ਦੇ ਬਿਨਾਂ, ਔਰ ਉਹਦੀ ਪਰਸਨੈਲਿਟੀ ਕੀ ਪਾਰਟੀ ਨੂੰ ਸੂਟ ਕਰੇਗੀ, ਕੀ ਉਹ ਪਾਰਟੀ ਲਈ ਚੰਗਾ ਹੈ, ਕੀ ਉਹ ਆਉਣ ਵਾਲੀ ਇਲੈਕਸ਼ਨ ਵਿੱਚ ਟੱਕਰ ਦੇ ਸਕਦਾ, ਜੇ ਉਸ ਵਿਚਾਰ ਸਾਡੇ ਦਿਮਾਗ 'ਚ ਨਹੀਂ ਨੇ, ਔਰ ਸਿਰਫ ਇਸ ਕਰਕੇ ਕਿਉਂਕਿ ਸਾਨੂੰ ਕਿਸੇ ਨੇ ਕਿਹਾ ਔਰ ਉਹ ਭੇਡ ਚਾਲ ਕਰਕੇ ਅਸੀਂ ਵੋਟ ਪਾਉਣੀ ਹੈ, ਸੋ ਫਿਰ ਅਸੀਂ ਦੋਸਤੋ ਵਾਪਸ ਉਸੇ ਸਰਕਾਰਾਂ, ਉਹੋ ਜਿਹੀਆਂ ਸਰਕਾਰਾਂ ਬਣਾਵਾਂਗੇ, ਉਹੋ ਜਿਹੇ ਲੀਡਰ ਤਿਆਰ ਕਰਾਂਗੇ ਜਿਵੇਂ ਅਸੀਂ ਆਪਣੇ ਇੰਡੀਆ ਜਾਂ ਸਾਊਥ ਏਸ਼ੀਆ ਦੇ ਵਿੱਚ ਕਰਦੇ ਆਏ ਹਾਂ। ਸੋ ਜਿਵੇਂ ਦੇ ਲੀਡਰ ਅਸੀਂ ਤਿਆਰ ਕਰਾਂਗੇ, ਉਹਨਾਂ ਲੀਡਰਸ ਨੇ ਵੀ ਉਸੇ ਤਰ੍ਹਾਂ ਦੀ ਪਰਫੋਰਮੈਂਸ ਦੇਣੀ ਹੈ। ਇਸ ਕਰਕੇ ਸਾਨੂੰ ਇਹ ਸੋਚ ਵਿਚਾਰ ਕਰਕੇ ਆਪਣੀ ਵੋਟ ਜਿਹੜੀ ਆ ਉਹ ਪਾਉਣੀ ਚਾਹੀਦੀ ਹੈ। ਆਉਣ ਦਿਓ ਦਿਨ ਜਿਉਂ ਜਿਉਂ ਕੋਈ ਵੀ ਪੋਲਿੰਗ ਹੁੰਦੀ ਹੈ, ਸਾਨੂੰ ਉਹ ਚੀਜ਼ ਜਿਹੜੀ ਆ ਉਹ ਘੱਟ ਨਜ਼ਰ ਆਉਂਦੀ ਹੈ ਜਿੱਥੇ ਅਸੀਂ ਕਾਬਲੀਅਤ ਦੇ ਬੇਸ ਦੇ ਉੱਤੇ ਅਸੀਂ ਆਪਣਾ ਲੀਡਰ ਚੁਣਦੇ ਹਾਂ। ਜੇ ਕੰਜ਼ਰਵੇਟਿਵਸ ਦੇ ਵਿੱਚ ਇੰਨੇ ਸੈਗਮੈਂਟਸ ਨੇ ਜੇ ਉਹ ਸਾਰੇ ਇਕੱਠੇ ਹੋ ਕੇ ਇੱਕ ਪਾਰਟੀ ਦੇ ਨੂੰ ਧਿਆਨ 'ਚ ਰੱਖਦੇ ਹਾਂ, ਪਾਰਟੀ ਦੇ ਇੰਟਰਸਟ ਨੂੰ ਧਿਆਨ 'ਚ ਰੱਖਦੇ ਹਾਂ, ਆਪਣਾ ਲੀਡਰ ਨਹੀਂ ਚੁਣਦੇ ਤਾਂ ਵਾਪਸ ਉਸੇ ਤਰ੍ਹਾਂ ਦੀ ਗਲਤੀ ਕਰਨਗੇ ਜਿਵੇਂ 2017 ਦੇ ਵਿੱਚ ਲੀਡਰ ਦੀ ਰੇਸ ਵਿੱਚ ਕੰਜ਼ਰਵੇਟਿਵਸ ਨੇ ਗਲਤੀ ਕੀਤੀ। ਜੇ ਕੰਜ਼ਰਵੇਟਿਵ ਸਾਰੇ ਇਕੱਠੇ ਹੋ ਕੇ ਇੱਕ ਕੋਈ ਲੀਡਰ ਜਿਹੜਾ ਆ ਉਹਨੂੰ ਸਿਲੈਕਟ ਕਰਦੇ ਨੇ, ਉਹਨਾਂ ਨੂੰ ਚੁਣਦੇ ਨੇ ਔਰ ਸਾਰੇ ਇੱਕ ਪਾਰਟੀ ਲਈ ਮਿਹਨਤ ਕਰਦੇ ਨੇ, ਤਦ ਕੇਵਲ ਤਦ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹ ਇਸ ਲਾਇਕ ਬਣੇਗੀ ਕਿ ਉਹ ਇੱਕ ਸਟਰੋਂਗ ਓਪੋਜੀਸ਼ਨ ਔਰ ਸਟਰੋਂਗ ਕੰਟੈਂਡਰ ਬਣ ਸਕੇ ਇਲੈਕਸ਼ਨ ਵਾਸਤੇ। ਔਰ ਅਗਰ ਕੰਜ਼ਰਵੇਟਿਵ ਦੇ ਵਿੱਚ ਉਹ ਗੈਪ, ਉਹ ਪਾਰਟੀਸ਼ਨ, ਉਹ ਹਿੱਸੇ ਰਹੇ ਅਲਬਰਟਾ ਦੇ ਸਪੋਰਟਰਸ, ਓਨਟੈਰੀਓ ਦੇ ਸਪੋਰਟਰਸ ਔਰ ਇਹ ਸਾਰੇ ਜਿਹੜੇ ਆ ਜਿਹਨੂੰ ਲੀਡਰਾਂ ਦੇ ਪਿੱਛੇ ਲੱਗ ਕੇ ਜੋ ਪਾਰਟੀਸ਼ਨ ਅੱਗੇ ਬਣੀ ਹੋਈ ਹੈ, ਜੋ ਜੋ ਸਾਡੇ ਧੜੇ ਬਣ ਚੁੱਕੇ ਆ, ਜੇ ਉਹ ਇਸੇ ਤਰ੍ਹਾਂ ਰਹੇ ਤਾਂ ਮੈਨੂੰ ਇਸ ਗੱਲ ਕਹਿਣ ਵਿੱਚ ਕੋਈ ਹਿਚਕਚਾਹਟ ਨਹੀਂ ਹੈਗੀ ਕਿ ਦੁਬਾਰਾ ਲਿਬਰਲ ਗੌਰਮੈਂਟ ਜਿਹੜੀ ਆ ਉਹਦੇ ਆਉਣ ਦੇ ਚਾਂਸਿਸ ਹੋਣਗੇ। ਨੋਟ ਬਿਕੋਜ਼ ਕਿ ਉਹਨਾਂ ਨੇ ਕੋਈ ਬਹੁਤ ਐਕਸਟਰਾ ਆਰਡਰੀ ਚੀਜ਼ ਕੀਤੀ ਆ, ਮਗਰ ਕਿਉਂਕਿ ਓਪੋਜੀਸ਼ਨ ਜਿਹੜੀ ਆ ਉਹ ਵੀਕ ਆ, ਜਿਵੇਂ ਕਿ 2017 ਦੇ ਬਾਅਦ ਕੰਜ਼ਰਵੇਟਿਵ ਲੀਡਰਸ਼ਿਪ ਜਿਹੜੀ ਸੀਗੀ ਉਹ ਕਮਜ਼ੋਰ ਸੀਗੀ। ਸੋ ਇਸ ਕਰਕੇ ਅੱਜ ਵੀ ਇਸ ਚੀਜ਼ ਦਾ ਸਾਨੂੰ ਖਿਆਲ ਕਰਨਾ ਚਾਹੀਦਾ। ਤੁਸੀਂ ਆਪਣੇ ਆਪਣੇ ਬੈਲਟਸ ਵੋਟ ਕਰ ਲਏ ਆ ਔਰ ਹੁੰਮ ਹੁਮਾ ਕੇ ਕੀਤੇ ਆ, ਇਹਦੇ ਵਿੱਚ ਦੋ ਹੀ ਲੀਡਰਸ ਨੇ ਜਿਨ੍ਹਾਂ ਨੇ ਰੇਸ 'ਚ ਆਉਣਾ ਆ, ਉਹ ਹੈਗੇ ਪੀਟਰ ਮਕੇ ਔਰ ਏਰਨ ਟੋਲੇ। ਦੋਨਾਂ ਦੀ ਸਪੋਰਟਰਸ ਜਿਹੜੇ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਇੱਥੇ ਅਸੀਂ ਰੇਡੀਓ ਜ਼ਿੰਦਾਬਾਦ ਤੋਂ ਇੱਕ ਭਵਿੱਖਬਾਣੀ ਜਿਹੜੀ ਆ ਉਹ ਜ਼ਰੂਰ ਕਰਦੇ ਹਾਂ ਇਲੈਕਸ਼ਨ ਦੇ ਰਿਜ਼ਲਟ ਤੋਂ ਪਹਿਲਾਂ। ਅਗਰ ਪੀਟਰ ਮਕੇ ਫਸਟ ਬੈਲਟ ਵਿੱਚ 40% ਤੋਂ ਉੱਤੇ ਵੋਟਾਂ ਉਹਨਾਂ ਦੀਆਂ ਆ ਗਈਆਂ, ਕਿਉਂਕਿ ਇਸ ਚੀਜ਼ ਦੀ ਜਾਣਕਾਰੀ ਮਿਲਦੀ ਰਹੇਗੀ, 100% ਪੀਟਰ ਮਕੇ ਵਿਲ ਬੀ ਦਾ ਲੀਡਰ ਫੋਰ ਕੰਜ਼ਰਵੇਟਿਵ ਪਾਰਟੀ, ਦੇਰ ਇਜ਼ ਨੋ ਡਾਊਟਸ। ਮਗਰ ਸਾਨੂੰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਅਗਰ ਫਸਟ ਬੈਲਟ ਵਿੱਚ ਪੀਟਰ ਮਕੇ ਆਪਣੀ ਪਰਫੋਰਮੈਂਸ ਜਿਹੜੀ ਆ ਉਹ ਅੰਡਰ ਪਰਫੋਰਮ ਕਰਦੇ ਨੇ ਔਰ ਤੀਸਰੇ ਬੈਲਟ ਤੱਕ ਪੋਲਿੰਗ ਜਿਹੜੀ ਆ ਕਾਊਂਟਿੰਗ ਜਾਂਦੀ ਹੈ, ਸੋ ਇੱਥੇ ਸਾਡਾ ਅਨੁਮਾਨ ਇਹ ਹੈ ਕਿ ਏਰਨ ਟੋਲੇ ਜਿਹੜੇ ਆ ਉਹ ਲੀਡਰ ਬਣਨਗੇ। ਉਹਨਾਂ ਦਾ ਕਾਰਨ ਇਹ ਹੈ ਕਿ ਡੈਰਿਕ ਸਲੋਨ ਜਿਹੜੇ ਇੱਕ ਹੋਰ ਤੀਸਰੇ ਸਾਡੇ ਉਮੀਦਵਾਰ ਨੇ ਲੀਡਰਸ਼ਿਪ ਰੇਸ ਵਿੱਚ, ਉਹਨਾਂ ਦੇ ਜਿਹੜੇ ਸਪੋਰਟਰਸ ਨੇ ਉਹਨਾਂ ਦੀ ਮੇਨ ਚੋਇਸ ਜਿਹੜੀ ਆ, ਦੂਸਰੀ ਚੋਇਸ ਜਿਹੜੀ ਆ ਉਹ ਪੀਟਰ ਮਕੇ ਨਹੀਂ ਹੈਗੀ, ਉਹ ਹੈਗੀ ਆ ਏਰਨ ਟੋਲੇ। ਸੋ ਇਸ ਚੀਜ਼ ਕਰਕੇ ਇਹ ਚੀਜ਼ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਕਿਉਂਕਿ ਅੱਜ ਬਹੁਤ ਵੱਡਾ ਇੱਕ ਇਤਿਹਾਸਿਕ ਦਿਨ ਆ ਖਾਸ ਤੌਰ 'ਤੇ ਕੰਜ਼ਰਵੇਟਿਵ ਪਾਰਟੀ ਲਈ, ਔਰ ਉਹ ਦਿਨ ਇਹ ਡਿਸਾਈਡ ਕਰੇਗਾ ਕਿ ਆਉਣ ਵਾਲੇ ਟਾਈਮ ਜਦੋਂ ਵਾਪਸ 21 ਸਪਟੰਬਰ ਨੂੰ ਸਾਡੀ ਪਾਰਲੀਮੈਂਟ ਬਹਿੰਦੀ ਹੈ ਔਰ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਉੱਥੇ ਯੂਨੋ ਆਪਣੀ ਮੈਜੋਰਿਟੀ ਸਪੋਰਟ ਜਿਹੜੀ ਆ ਉਹ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਉੱਥੇ ਵਿਖਾਉਣੀ ਪੈਂਦੀ ਆ। ਉਸ ਟਾਈਮ ਜੇ ਕਿਤੇ ਇਲੈਕਸ਼ਨ ਡਿਕਲੇਅਰ ਹੁੰਦੀਆਂ ਨੇ ਅਤੇ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਇਹ ਵੰਡ ਅਲਬਰਟਾ ਵਰਸਿਜ਼ ਅੰਟੈਰੀਓ ਐਂਡ ਨੋਵਾਸਕੋਸ਼ੀਆ ਇਹ ਪੈ ਗਈ ਆ, ਇਹਨੂੰ ਓਨੀ ਦੇਰ ਦੇ ਵਿੱਚ ਜੇ ਨਾ ਮਿਟਾਇਆ ਗਿਆ ਤਾਂ ਇਹ ਵਾਪਸ ਹਿਸਟਰੀ ਜਿਹੜੀ ਆ ਰਿਪੀਟ ਕਰ ਸਕਦੀ ਹੈ। ਜੋ ਲਾਸਟ ਟਾਈਮ ਕੰਜ਼ਰਵੇਟਿਵ ਨੇ ਇੱਕ ਲੀਡਰਸ਼ਿਪ ਰੇਸ ਗਲਤ ਹੋਣ ਕਰਕੇ ਭੁਗਤਾਈ ਹੈ। ਅਸੀਂ ਇਸ ਮੁੱਦੇ ਦਾ ਇੱਥੇ ਹੀ ਸਵਾਲ ਛੱਡਦਿਆਂ ਹੋਇਆਂ ਅਗਲੇ ਮੁੱਦੇ ਵੱਲ ਵੱਧਦੇ ਹਾਂ, ਕਿਉਂਕਿ ਇਸ ਚੀਜ਼ ਦਾ ਇਲੈਕਸ਼ਨ ਜਿਹੜੀ ਉਹਦਾ ਰਿਜ਼ਲਟ ਜਿਹੜਾ ਆ ਉਹ ਸਾਨੂੰ ਸ਼ਾਮ 7 ਵਜੇ ਟੋਰਾਂਟੋ ਟਾਈਮ ਮਿਲ ਜਾਣਾ। ਇਸ ਵੇਲੇ ਦੋ ਹੀ ਕੰਟੈਂਡਰ ਨੇ, ਪੀਟਰ ਮਕੇ ਔਰ ਐਰਨ ਡੋਲੇ। ਪੀਟਰ ਮਕੇ 40% ਦੇ ਉੱਤੇ ਜੇ ਅੰਟੈਰੀਓ ਦੇ ਵਿੱਚ ਜੇ ਫਸਟ ਪੋਲ ਦੇ ਵਿੱਚ ਫਸਟ ਬੈਲਟ ਵਿੱਚ ਉਹ ਲੈਂਦੇ ਆ, ਹੀ ਬਿਕਮਸ ਅ ਲੀਡਰ। ਇਫ ਹੀ ਡਜ਼ ਨਾਟ, ਐਰਨ ਡੋਲੇ ਬਿਕਮਸ ਅ ਲੀਡਰ। ਰੇਡੀਓ ਜ਼ਿੰਦਾਬਾਦ ਦੀ ਇਹੀ ਭਵਿੱਖਬਾਣੀ ਹੈ। ਉਸ ਤੋਂ ਅਗਲਾ ਮੁੱਦਾ, ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਉਹ ਮੁੱਦਾ ਹੈ ਇਕੁਅਲੀ ਇੰਪੋਰਟੈਂਟ, ਜੋ ਅੱਜ ਇੰਡੀਆ ਦੇ ਵਿੱਚ 24 ਅਗਸਤ ਜਦੋਂ ਉੱਥੇ ਕਾਂਗਰਸ ਦੀ ਵਰਕਿੰਗ ਕਮੇਟੀ ਅੱਜ ਬੈਠੇਗੀ, ਅਤੇ ਮੈਂ ਸਾਰੇ ਸੁਣਨ ਵਾਲਿਆਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਸੋਨੀਆ ਗਾਂਧੀ ਜੀ ਨੇ ਆਪਣਾ ਕਾਂਗਰਸ ਪ੍ਰੈਜ਼ੀਡੈਂਟਸ਼ਿਪ ਤੋਂ ਅਸਤੀਫਾ ਦੇਣ ਦੀ ਪਹਿਲੀ ਵਾਰ ਹਿਸਟਰੀ ਦੇ ਵਿੱਚ ਔਫਰ ਕੀਤੀ ਹੈ। ਸਾਨੂੰ ਇਹ ਪਤਾ ਹੈ ਕਿ ਲਾਸਟ ਈਅਰ 2 ਵਾਰ ਲਗਾਤਾਰ ਇਲੈਕਸ਼ਨਾਂ ਦੇ ਵਿੱਚ ਬੁਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਜੀ ਕਾਂਗਰਸ ਪ੍ਰੈਜ਼ੀਡੈਂਟਸ਼ਿਪ ਤੋਂ ਅਸਤੀਫਾ ਦੇ ਚੁੱਕੇ ਸੀਗੇ। ਕਾਰਜਕਾਰੀ ਪ੍ਰਧਾਨ ਪ੍ਰੈਜ਼ੀਡੈਂਟ ਸੀਗੇ ਸੋਨੀਆ ਗਾਂਧੀ ਜੀ, ਔਰ ਉਹਨਾਂ ਨੇ ਵੀ ਇਸ ਵੇਲੇ ਆਪਣਾ ਅਸਤੀਫਾ ਦੇਣ ਦੀ ਔਫਰ ਕੀਤੀ ਹੈ। 23 ਮੇਨ ਲੀਡਰ ਜਿਹੜੇ ਆ, ਮੇਨ ਕਾਂਗਰਸ ਦੇ ਦੁਲੰਦਰ, ਜਿਨ੍ਹਾਂ 'ਚ ਗੁਲਾਮ ਨਬੀ ਆਜ਼ਾਦ ਔਰ ਮਨੀਸ਼ ਤਿਵਾਰੀ ਜੀ, ਅਨੰਦ ਦਿਓਰਾ, ਇਹ ਸਾਰੇ ਜਿਹੜੇ ਆ, ਇਹ ਲੀਡਰ ਜਿਹੜੇ ਆ, ਇਹਨਾਂ ਨੇ ਇਹ ਮੰਗ ਕੀਤੀ ਆ। ਉਹਨਾਂ ਨੇ ਇਹ ਮੰਗ ਨਹੀਂ ਕੀਤੀ ਕਿ ਸੋਨੀਆ ਗਾਂਧੀ ਜੀ ਲੀਡਰਸ਼ਿਪ ਤੋਂ ਅਸਤੀਫਾ ਦੇਣ, ਮਗਰ ਉਹਨਾਂ ਇਹ ਜ਼ਰੂਰ ਮੰਗ ਕੀਤੀ ਹੈ ਕਿ ਕਾਂਗਰਸ ਦੀ ਵਰਕਿੰਗ ਕਮੇਟੀ ਜਿਹੜੀ ਆ ਉਹਨੂੰ ਰੀਹੌਲ ਕਰਨ ਦੀ ਲੋੜ ਆ, ਉਹਦੇ ਅੰਦਰ ਬਹੁਤ ਸਾਰੀਆਂ ਚੇਂਜਸ ਲਿਆਉਣ ਦੀ ਲੋੜ ਆ। ਔਰ ਇਹ ਇੱਕ ਐਸਾ ਸੰਕੇਤ ਹੈ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਦੀ ਇੰਨੇ ਸਾਲਾਂ ਦੀ ਹਿਸਟਰੀ ਵਿੱਚ ਕਿ ਪਹਿਲੀ ਵਾਰ ਗਾਂਧੀ ਪਰਿਵਾਰ ਜਿਹੜਾ ਆ ਉਹਨੂੰ ਚੈਲੰਜ ਮਿਲ ਰਿਹਾ ਆ ਕਾਂਗਰਸ ਦੀ ਪ੍ਰੈਜ਼ੀਡੈਂਟਸ਼ਿਪ ਤੋਂ, ਕਾਂਗਰਸ ਦੀ ਲੀਡਰਸ਼ਿਪ ਤੋਂ। ਅਗਲਾ ਲੀਡਰ ਕੌਣ ਬਣੇਗਾ, ਕਿਹੜਾ ਪ੍ਰੈਜ਼ੀਡੈਂਟ ਬਣੇਗਾ, ਕਾਂਗਰਸ ਪ੍ਰੈਜ਼ੀਡੈਂਟ ਕੌਣ ਹੋਏਗਾ, ਜਿੱਥੇ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ, ਹੋਰ ਵੀ ਕੁਛ ਚੀਫ ਮਿਨਿਸਟਰਸ ਨੇ ਔਰ ਪਾਰਟੀ ਪ੍ਰੈਜ਼ੀਡੈਂਟ ਨੇ ਕੁਝ ਸਟੇਟਸ ਦੇ, ਉਹਨਾਂ ਨੇ ਇਹ ਚੀਜ਼ ਜਿਹੜੀ ਆ ਜ਼ਾਹਰ ਕੀਤੀ ਹੈ ਕਿ ਕਾਂਗਰਸ ਦੇ ਫਾਇਦੇ ਲਈ ਸੋਨੀਆ ਗਾਂਧੀ ਜਿਹੜੀ ਆ ਉਹਨਾਂ ਨੂੰ ਪ੍ਰੈਜ਼ੀਡੈਂਟ ਬਣੇ ਰਹਿਣਾ ਚਾਹੀਦਾ, ਖਾਸ ਤੌਰ 'ਤੇ ਅੱਜ ਦੇ ਹਾਲਾਤ ਵਿੱਚ, ਕਿਉਂਕਿ ਜੋ ਇਕਨੋਮੀ ਦਾ ਇੰਡੀਆ ਦੇ ਵਿੱਚ ਹਾਲਾਤ ਅੱਜ ਦੇ ਦਿਨ 'ਚ ਹੈਗੇ ਨੇ, ਹੋਰ ਵੀ ਜਿਹੜੇ ਚੈਲੰਜਸ ਨੇ, ਅਗਰ ਉਹ ਕਾਂਗਰਸ ਜਿਹੜੀ ਹੈ ਇਸ ਚੀਜ਼ ਵੱਲ ਚੱਲ ਪਈ ਤਾਂ ਉਹਨਾਂ ਨਾਲੋਂ ਧਿਆਨ ਲੋਕਾਂ ਦਾ ਹਟ ਜਾਏਗਾ ਔਰ ਕਾਂਗਰਸ ਦੀ ਲੀਡਰਸ਼ਿਪ ਉੱਤੇ ਧਿਆਨ ਵਧੇਗਾ। ਉਹਦੇ ਨਾਲ ਕਾਂਗਰਸ ਦੇ ਹੋਰ ਵੀ ਫਰਦਰ ਜਿਹੜੇ ਆ ਟੁਕੜੇ ਹੋਣ ਦੇ ਚਾਂਸਿਸ ਨੇ। ਸੋ ਅਸੀਂ ਇੱਥੋਂ ਇਹ ਅਨੁਮਾਨ ਲਾ ਰਹੇ ਹਾਂ ਕਿ ਆਉਣ ਵਾਲਾ ਟਾਈਮ, ਖਾਸ ਤੌਰ 'ਤੇ 24 ਤਰੀਕ ਦੀ ਜਿਹੜੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੈ, ਉਹ ਇੱਕ ਬੜੀ ਚੈਲੇਂਜਿੰਗ ਮੀਟਿੰਗ ਹੋਣੀ ਹੈ। ਉਹਦੇ ਵਿੱਚ ਪੂਰੀ ਕਾਂਗਰਸ ਦੇ ਹਿਸਟਰੀ ਦੇ ਵਿੱਚ ਪਹਿਲੀ ਵਾਰ ਜਿਹੜਾ ਗਾਂਧੀ ਪਰਿਵਾਰ ਨੂੰ ਚੈਲੰਜ ਕੀਤਾ ਗਿਆ ਉਹਦੇ ਬਾਰੇ ਡਿਸਕਸ਼ਨ ਹੋਣਗੀਆਂ। ਉਹਦੇ ਵਿੱਚ ਨਵਾਂ ਲੀਡਰ ਕੌਣ ਬਣਦਾ, ਗੁਲਾਮ ਨਬੀ ਆਜ਼ਾਦ ਉੱਭਰ ਕੇ ਬਾਹਰ ਆਉਂਦੇ ਨੇ, ਕੀ ਉਹ ਪਾਪੂਲਰ ਚੋਇਸ ਹੋਏਗੀ, ਜਾਂ ਕੋਈ ਯੰਗ ਮਨੀਸ਼ ਤਿਵਾਰੀ, ਉਹ ਲੋਕ ਆਪਣਾ ਅੱਗੇ ਨਾਂ ਜਿਹੜਾ ਆ ਲੀਡਰਸ਼ਿਪ ਲਈ ਕਰਦੇ ਆ, ਕੀ ਉਹਨਾਂ ਨੂੰ ਮੁਸ਼ਕਲਾਂ ਆਉਣਗੀਆਂ, ਔਰ ਇਹਦਾ ਅਸਰ ਜਿਹੜਾ ਆ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਨੇ, ਚਾਹੇ ਬਿਹਾਰ ਦੀ ਇਲੈਕਸ਼ਨ ਹੈ, ਚਾਹੇ ਉਹ ਕੱਲ੍ਹ ਨੂੰ ਪੰਜਾਬ ਦੀ ਇਲੈਕਸ਼ਨ ਹੋਏਗੀ 2 ਸਾਲ ਬਾਅਦ, ਉਹਦੇ ਉੱਤੇ ਇਹਦਾ ਕੀ ਅਸਰ ਪਏਗਾ, ਇਹਦੇ ਬਾਰੇ ਜਿਹੜਾ ਇਹ ਸਮਾਂ ਹੀ ਦੱਸੇਗਾ। ਮਗਰ ਕੁਐਸਚਨ ਇੱਥੇ ਇਹ ਆਉਂਦਾ ਆ ਕਿ ਕੀ ਕਾਂਗਰਸ ਦੀ ਲੀਡਰਸ਼ਿਪ ਇਸ ਵੇਲੇ ਸਹੀ ਹੱਥਾਂ 'ਚ ਹੈ, ਕੀ ਸੋਨੀਆ ਗਾਂਧੀ ਜੋ ਇਸ ਵੇਲੇ 73 ਸਾਲ ਦੇ ਹੋ ਗਏ ਨੇ ਔਰ ਉਹਨਾਂ ਦੀ ਸਿਹਤ ਵੀ ਉਹਨਾਂ ਦੀ ਇਜਾਜ਼ਤ ਨਹੀਂ ਦਿੰਦੀ ਔਰ ਕਾਰਜਕਾਰੀ ਉਹ ਪ੍ਰੈਜ਼ੀਡੈਂਟ ਨੇ, ਇਸ ਸ਼ੀ ਦਾ ਰਾਈਟ ਫਿੱਟ, ਕੀ ਇਹ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਇੱਕ ਫੈਮਿਲੀ ਕੰਟੀਨਿਊਸਲੀ ਐਜ਼ ਅ ਡਾਇਨੈਸਟੀ, ਇੱਕ ਰਾਜ ਜਿਵੇਂ ਰਾਜ ਗੱਦੀ ਚੱਲੀ ਜਾਂਦੀ ਆ ਉਸੇ ਤਰ੍ਹਾਂ, ਜਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਵੀ ਦਿੱਤਾ ਆ ਕਿ ਅਗਲੀ ਗੱਦੀ ਜਿਹੜੀ ਹੈ ਪ੍ਰੈਜ਼ੀਡੈਂਟ ਜਿਹੜਾ ਉਹ ਰਾਹੁਲ ਗਾਂਧੀ ਜੀ ਹੋਣੇ ਚਾਹੀਦੇ ਆ, ਇਹ ਕਾਂਗਰਸ ਲਈ ਚੰਗਾ ਆ, ਕੀ ਇਹ ਉਸ ਚੀਜ਼ ਦਾ ਇਸ਼ਾਰਾ ਕਰਦੀ ਹੈ ਕਿ ਜਿਵੇਂ 1947 ਤੋਂ ਪਹਿਲਾਂ ਰਾਜੇ ਅੱਗੇ ਰਾਜ ਗੱਦੀਆਂ ਦਿੰਦੇ ਰਹਿੰਦੇ ਸੀਗੇ, ਇਸੇ ਤਰ੍ਹਾਂ ਕੀ ਕਾਂਗਰਸ ਪਾਰਟੀ ਉਸ ਰਾਜ ਗੱਦੀ ਵਾਲੀ ਰੂਟੀਨ ਜਿਹੜੀ ਆ, ਉਸ ਰਾਜ ਗੱਦੀ ਵਾਲਾ ਜਿਹੜਾ ਇੱਕ ਵਿਚਾਰਧਾਰਾ, ਉਸ ਪਰੰਪਰਾ ਨੂੰ ਤੋੜਦੀ ਹੈ, ਕਿ ਉਹ ਨਵੇਂ ਲੀਡਰ ਜਿਹੜੇ ਜਿਨ੍ਹਾਂ ਨੇ ਇਹ ਆਵਾਜ਼ ਚੁੱਕੀ ਆ, 23 ਲੀਡਰ ਜਿਹੜੇ ਆ ਜਿਨ੍ਹਾਂ ਨੇ ਲੈਟਰ ਲਿਖੀਆਂ ਨੇ ਕਿ ਕਾਂਗਰਸ ਵਰਕਿੰਗ ਕਮੇਟੀ ਜਿਹੜੀ ਉਹਦੀ ਓਵਰਹੌਲਿੰਗ ਹੋਣੀ ਚਾਹੀਦੀ ਆ, ਚੇਂਜਸ ਲਿਆਉਣੀਆਂ ਚਾਹੀਦੀਆਂ। ਕੀ ਉਹ ਕਾਮਯਾਬ ਹੁੰਦੇ ਆ ਇੱਕ ਨਵਾਂ ਲੀਡਰ ਤਿਆਰ ਕਰਨ 'ਚ? ਕੀ ਉਹ ਲੀਡਰ ਆਉਣ ਵਾਲੇ ਸਮੇਂ ਦੇ ਵਿੱਚ ਅਗਲੀਆਂ ਇਲੈਕਸ਼ਨ ਵਿੱਚ ਬੀਜੇਪੀ ਨੂੰ ਚੈਲੰਜ ਦੇ ਸਕੇਗਾ? ਕੀ ਉਹ ਲੀਡਰ ਕਾਂਗਰਸ ਨੂੰ ਇਕੱਠਾ ਰੱਖ ਸਕੇਗਾ? ਕੀ ਕਾਂਗਰਸ ਨੂੰ ਇਕੱਠਾ ਰੱਖਣ ਵਾਸਤੇ ਇੱਕ ਯੂਨਾਨੀਮਸ ਡਿਸੀਜ਼ਨ ਉਹ ਇਹ ਬਣਾਇਆ ਜਾਂਦਾ ਕਿ ਗਾਂਧੀ ਪਰਿਵਾਰ, ਕਿਉਂਕਿ ਉਹਨਾਂ ਦੀ ਜਿਹੜੀ ਲੀਡਰਸ਼ਿਪ ਆ ਉਹ ਇਸਟੈਬਲਿਸ਼ ਲੀਡਰਸ਼ਿਪ ਆ, ਉਹਦੇ ਥੱਲੇ ਸਾਰੇ ਸਿਰ ਝੁਕਾ ਲੈਂਦੇ ਨੇ, ਕੀ ਉਹ ਕੰਟੀਨਿਊ ਰਹੇਗੀ? ਇਹ ਸਵਾਲ ਕਾਂਗਰਸ ਵਰਕਿੰਗ ਕਮੇਟੀ ਦੀ 24 ਅਗਸਤ ਦੀ ਜੋ ਅੱਜ ਦੇ ਦਿਨ ਉੱਥੇ ਜਿਹੜੀਆਂ ਮੀਟਿੰਗਸ ਹੋਣੀਆਂ ਨੇ ਇੰਡੀਆ ਦੇ ਵਿੱਚ, ਜਾਂ ਉਹਨਾਂ ਦਾ ਆਊਟਕਮ ਕੀ ਆਏਗਾ, ਉੱਥੋਂ ਸਾਨੂੰ ਪਤਾ ਲੱਗੇਗਾ ਕਿ ਆਉਣ ਵਾਲਾ ਸਮਾਂ ਕਾਂਗਰਸ ਔਰ ਇੰਡੀਅਨ ਪੋਲੀਟਿਕਸ ਕਿਵੇਂ ਰਹੇਗਾ। ਦੋਸਤੋ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਸਮਾਂ ਕਿਵੇਂ ਬੀਤ ਗਿਆ ਇਹਦਾ ਪਤਾ ਨਹੀਂ ਲੱਗਾ, ਮਗਰ ਰੇਡੀਓ ਜ਼ਿੰਦਾਬਾਦ ਤੋਂ ਹਰ ਟਾਈਮ ਐਸੇ ਹੀ ਮੁੱਦੇ ਚੁੱਕੇ ਜਾਣਗੇ, ਜੋ ਮੁੱਦੇ ਸਟਰੋਂਗ ਮੁੱਦੇ ਹੋਣਗੇ, ਜੋ ਮੁੱਦੇ ਸਾਡੀ ਕਮਿਊਨਿਟੀ ਨਾਲ, ਸਾਡੇ ਧਰਮ ਨਾਲ, ਸਾਡੇ ਕਲਚਰ ਦੇ ਨਾਲ, ਸਾਡੇ ਦੇਸ਼ ਨਾਲ, ਸਾਡੇ ਕੈਨੇਡਾ ਦੇ ਨਾਲ, ਸਾਡੇ ਇੰਡੀਆ ਦੇ ਨਾਲ ਜੁੜੇ ਹੋਣਗੇ, ਔਰ ਸ਼ਾਇਦ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨ ਵਾਸਤੇ ਥੋੜ੍ਹਾ ਹੌਸਲਾ ਔਰ ਜ਼ਿੰਦਾ ਦਿਲੀ ਚਾਹੀਦੀ ਹੋਏਗੀ। ਇਸੇ ਉਮੀਦ ਨਾਲ ਅਗਲੇ ਐਤਵਾਰ ਦੁਬਾਰਾ 1 ਤੋਂ 2 ਰੇਡੀਓ ਜ਼ਿੰਦਾਬਾਦ ਪ੍ਰੋਗਰਾਮ ਲੈ ਕੇ ਮੈਂ ਵਾਪਸ ਤੁਹਾਡੇ ਨਾਲ ਹਾਜ਼ਰ ਹੋਵਾਂਗਾ। ਤੁਸੀਂ ਇਸੇ ਤਰ੍ਹਾਂ ਰੇਡੀਓ ਜ਼ਿੰਦਾਬਾਦ ਨਾਲ ਜੁੜੇ ਰਹੋ। ਜੇ ਤੁਹਾਡੇ ਕੋਈ ਵੀ ਵਿਚਾਰ ਹੋਣ, ਕੋਈ ਵੀ ਤੁਹਾਡੇ ਰਿਕਮੈਂਡੇਸ਼ਨਸ ਹੋਣ, ਤੁਸੀਂ 647-618-1001 'ਤੇ ਮੈਨੂੰ ਮੈਸੇਜ ਭੇਜ ਕੇ ਆਪਣਾ ਕੋਈ ਵੀ ਮੁੱਦਾ ਜਿਹੜਾ ਸਾਨੂੰ ਦੱਸ ਸਕਦੇ ਹੋ। ਸੁਣਦੇ ਰਹੋ ਰੇਡੀਓ ਜ਼ਿੰਦਾਬਾਦ, ਔਰ ਮੈਨੂੰ ਦਿਓ ਇਜਾਜ਼ਤ। ਰੱਬ ਰਾਖਾ।
ਚ ਹੱਸਦੇ ਆ ਸਜਣਾ, ਮੇਰੀ ਅੱਖੀਆਂ ਚ ਹੱਸਦੇ ਆ ਸਜਣਾ, ਵੇ ਮੇਰੇ ਦਿਲ ਵਿੱਚ ਵਸਦੇ ਆ ਸਜਣਾ, ਇਹ ਮੇਰੀ ਜਾਨ ਮੈਂ ਤੇਰੇ ਨਾਂ, ਇਹ ਮੇਰੀ ਜਾਨ ਤੇਰੇ ਨਾਂ ਕਰਕੇ ਮਰ ਜਾ, ਤੈਨੂੰ ਥੱਕਿਆ ਤੇ ਡੁੱਲ ਗਈਆਂ ਅੱਖੀਆਂ, ਅੱਖੀਆਂ ਸਾਰੀ ਦੁਨੀਆਂ ਨੂੰ ਭੁੱਲ ਗਈਆਂ ਅੱਖੀਆਂ, ਅੱਖੀਆਂ ਤੈਨੂੰ ਥੱਕਿਆ ਤੇ ਡੁੱਲ ਗਈਆਂ ਅੱਖੀਆਂ, ਅੱਖੀਆਂ ਸਾਰੀ ਭੁੱਲ ਗਈਆਂ ਅੱਖੀਆਂ, ਅੱਖੀਆਂ ਕੀ ਯਾਰ ਖੁਦ ਇਸ਼ਕ ਖੁਦਾ ਨੇ, 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 ਦੀ ਉਡੀਕ ਰਾਕੇ ਲੈ ਜਾ ਮੈਨੂੰ ਨਾਲ ਵੇ, ਸੈਕ ਦੀ ਉਡੀਕ ਲੈ ਜਾ ਆ ਕੇ ਮੈਨੂੰ ਨਾਲ ਵੇ, ਕੀਲਾ ਤੀਲਾ ਕਰ ਛੱਡ ਆਇਆ ਤਨਹਾਈਆਂ ਨੇ, ਗਨ ਕੱਢ ਲਈਏ ਸਾਡੀਆਂ ਦੀਆਂ ਜੁਦਾਈਆਂ ਨੇ, ਇਹ ਦਿਨ ਰਹਿ ਇਹ ਨਾ ਹੀ ਚੈ, ਇਹ ਦਿਨ ਰਹਿ ਨਾ ਹੀ ਚੈ, ਰੁਕਦੀ ਰੁਕਦੀ ਆਖਰੀ ਉਮੀਦ ਸਾਡੀ ਮੁੱਕਦੀ ਮੁੱਕਦੀ, ਸਾਡੀ ਜਾਂਦੀ ਹੈ ਨਾ ਬਸ ਹੁਣ, ਰੁਕਦੀ ਰੁਕਦੀ ਜਾ ਆਖਰੀ ਉਮੀਦ ਸਾਡੀ ਮੁੱਕਦੀ ਮੁੱਕਦੀ, ਕੀ ਯਾਰ ਖੁਦ ਇਸ਼ਕ ਖੁਦਾ ਨੇ, ਕੀ ਯਾਰ ਖੁਦ ਇਸ਼ਕ ਖੁਦਾ ਨੇ, ਕੀ ਯਾਰ ਖੁਦ ਇਸ਼ਕ ਖੁਦਾ ਨੇ, ਕੀ ਯਾਰ ਖੁਦ ਇਸ਼ਕ ਖੁਦਾ ਨੇ।
The views expressed on the preceding program may not necessarily be those of the owner or management of WTOR radio station.
ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ, ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 ਮੀਟਰ ਦੂਰ ਰਹੋ। ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ। ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ ਕੋਵਿਡ-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए cibc.com/transfer पर जाएं।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ ਸਾਊਥ ਬ੍ਰੈਂਟਨ ਤੇ। ਕਾਲ 905-874-7171।
सिटी ऑफ ब्रैम्पटन की जानिब से स्टेशनरी के लिए खास हिदायत, अंदरूनी पब्लिक जगहों पर नो मेडिकल मास्क या चेहरे को ढांपना लाजमी हो गया है। जब आप चेहरे को ढांपें तो नाक, मुंह और चीन को जरूर कवर करें। 2 साल से कम उम्र के बच्चों पर या आपको सांस लेने में दुश्वारी हो या कोई और मेडिकल वजह, इन लोगों पर फेस कवरिंग लाजिम नहीं है। अंदरूनी मजमा 50 लोगों से ज्यादा ना हो और बाहर 100 लोगों से ज्यादा ना हो। घर से बाहर हमेशा 2 मीटर का फासला रखें। मजीद मालूमात के लिए brampton.ca COVID-19 पर जाएं या 311 पर कॉल करें।
वक्त बदला तो वक्त के साथ बदले एंटरटेनमेंट के साधन भी। अब केबल, सैटेलाइट या IPTV बॉक्स की कोई जरूरत नहीं। आज ही डाउनलोड करिए ईबाबा एंटरटेनमेंट ऐप। ईबाबा एंटरटेनमेंट ऐप एंड्रॉइड TV और सेटअप बॉक्स गूगल प्ले स्टोर पर अवेलेबल है। सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए। ईबाबा एंटरटेनमेंट ऐप।
ਅਕਾਲ ਟਰੱਕ ਲਿਊਬ ਦੀ ਗ੍ਰੈਂਡ ਓਪਨਿੰਗ, ਤੁਹਾਡੇ ਜਾਣੇ ਪਹਿਚਾਣੇ ਰਾਜਾ ਜਾਂ ਫਿਰ ਜੈਸ ਟਰੱਕ ਦੀ ਬਿਹਤਰੀਨ ਕੁਆਲਿਟੀ ਸਰਵਿਸ ਦੇ ਨਾਲ ਫਿਰ ਵਾਰੰਟੀ। ਅਕਾਲ ਟਰੱਕ ਐਂਡ ਲਿਊਬ
ਡਰਾਈਵ ਥਰੂ,
ਅਕਾਲ ਟਰੱਕ ਐਂਡ ਲਿਊਬ
ਟਰੱਕ ਵਾਸ਼,
ਅਕਾਲ ਟਰੱਕ ਐਂਡ ਲਿਊਬ
ਰਿਪੇਅਰ,
ਅਕਾਲ ਟਰੱਕ ਐਂਡ ਲਿਊਬ
ਟਾਇਰ ਸਰਵਿਸ,
ਅਕਾਲ ਟਰੱਕ ਐਂਡ ਲਿਊਬ।
ਕਾਲ ਜੈਸ ਓ ਰਾਜਾ 905-565-1100
1776 Myerside Drive in Mississauga. A car, truck and Duke.
The fastest 4K IP box in Canada with 5G latest technology. More than 4,000 channels, English, Hindi, Urdu, Punjabi, all latest movies, drama series, sports, kids section and religious channel. Take this 5G IP box anywhere in the world. For more details, call 647-219-2580. 647-219-2580.
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ। ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਔਰਗੈਨਿਕ ਸਬਜ਼ੀਆਂ ਦੇ ਨਾਲ ਹਰੀ ਮਿਰਚ, ਲੌਕੀ, ਕਰੇਲੇ, ਬੈਂਗਣ, ਮੂਲੀ, ਮੇਥੀ, ਧਨੀਆ, ਸਾਗ, ਮਟਰ, ਗਾਜਰਾਂ, ਕਰੇਲੇ, ਖੀਰੇ ਤੇ ਸ਼ਲਜਮ ਤੇ ਹੋਰ ਵੀ ਬਹੁਤ ਸਾਰੀ ਸਬਜ਼ੀਆਂ ਖੁਦ ਆਪਣੇ ਹੱਥਾਂ ਨਾਲ ਉਗਾ ਕੇ ਭੇਜਦੇ ਹੈ ਤੁਹਾਡੇ ਲਈ। ਆਪਣਾ ਫਾਰਮ ਤੇ ਆਪਣੀ ਹੀ ਦੁਕਾਨ ਅੱਜ ਹੀ ਪਹੁੰਚੋ। ਕੈਲੇਡਨ ਸਬਜ਼ੀ ਫਾਰਮ 12050 ਏਅਰਪੋਰਟ ਰੋਡ, ਕੈਲੇਡਨ ਏਅਰਪੋਰਟ ਐਂਡ ਮੇਫੀਲਡ ਰੋਡ। 905-653-3633 905-653-3633
You are listening to WTOR 770